ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮਹੇ ਛਡਾਈ ਲੀਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ ਰਹਾਓ। ਪਰਬਤ ਦੋਖ ਮਹਾ ਬਿਕਰਾਲਾ, ਖਿਨ ਮਹਿ ਦੂਰ ਕੀਏ ਦਇਆਲਾ। ਸੋਗ ਰੋਗ ਬਿਪਤ ਅਤ ਭਾਰੀ, ਦੂਰ ਭਈ ਜਪ ਨਾਮ ਮੁਰਾਰੀ। ਦ੍ਰਿਸ਼ਟ ਧਾਰ ਲੀਨੋ ਲੜ ਲਾਈ, ਹਰ ਚਰਨ ਗਹੇ ਨਾਨਕ ਸਰਣਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਹੇ ਨਾਨਕ ਸਰਣਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭਗਤ ਵਸ਼ਲ ਪਤਤ ਪਾਵਨ ਕਿਰਪਾ ਸਿੰਧ, ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਗਰਭ ਗੰਜਨ ਦੁਸ਼ਟ ਭੰਜਨ ਕਰੀਮਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੀਨ ਦੁਨੀਆ ਦੇ ਮਾਲਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਬੈਠ ਕੇ ਜੋ ਚੱਲ ਰਹੀ ਪਵਿੱਤਰ ਮੁੱਖ ਵਾਕ ਦੀ ਕਥਾ ਆਪ ਜੀ ਨਿਤਾ ਪ੍ਰਤੀ ਸ਼ਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪੰਜਵੇਂ ਸਤਿਗੁਰੂ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਨੀ ਮੂਰਤ ਪੰਚ ਪ੍ਰਮਾਣ ਪੁਰਖ ਮਿੱਠ ਬੋਲੜੇ ਸਭਨਾਂ ਦੇ ਸਾਜਨ ਕਲਯੁਗ ਜਹਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੂਹੀ ਰਾਗ ਵਿੱਚ ਜੋ ਅੰਮ੍ਰਿਤਮਈ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਮੁੱਖ ਵਾਕ ਦੇ ਰੂਪ ਵਿੱਚ ਤਰੁੱਠ ਕੇ ਸਾਡੇ ਸਾਰਿਆਂ 'ਤੇ ਕਿਰਪਾ ਕੀਤੀ ਹੈ। ਜਿਸ ਦਿਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਵੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ ਵਾਕ ਲਿਆ, ਭਾਵੇਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਹੀ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਮੁੱਖ ਵਾਕ ਦੇ ਰੂਪ ਵਿੱਚ ਸੁਣਾਈ ਦਿੱਤੇ, ਪਰ ਸਤਿਗੁਰਾਂ ਨੇ ਆਪਣੇ ਹੀ ਉਚਾਰਨ ਕੀਤੇ ਹੋਏ ਬਚਨਾਂ ਨੂੰ ਹੁਕਮ ਮੰਨ ਕੇ ਸੀਸ ਵੀ ਨਵਾਇਆ ਅਤੇ ਆਪਣੇ ਜੀਵਨ ਕਾਲ ਵਿੱਚ ਉਹਨਾਂ ਬਚਨਾਂ ਨੂੰ ਅਮਲੀ ਰੂਪ ਵਿੱਚ ਧਾਰਨ ਵੀ ਕੀਤਾ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸੂਹੀ ਰਾਗ ਅੰਦਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਸ਼ੋਭਿਤ ਨੇ। ਗਰੀਬ ਨਵਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਪ੍ਰਭੂ ਦੀ ਕਿਰਪਾ ਵਾਲਾ ਜਿਹੜਾ ਬਿਰਧ ਹੈ ਉਹ ਦਰਸਾ ਕੇ ਸਾਡੇ ਜੀਵਾਂ ਦੇ ਜੋ ਐਬ ਨੇ, ਜੋ ਗੁਨਾਹ ਨੇ, ਜੋ ਖਾਮੀਆਂ ਊਣਤਾਈਆਂ ਨੇ, ਉਹਨਾਂ ਨੂੰ ਮਾਲਕ ਜੀਵਾਂ ਨੂੰ ਆਪਣੇ ਸਿਮਰਨ ਵਿੱਚ ਜੋੜ ਕੇ ਕਿਵੇਂ ਬਖਸ਼ਦਾ ਹੈ। ਸਤਿਗੁਰੂ ਜੀ ਨੇ ਆਪਣੇ 'ਤੇ ਟਿਕਾ ਕੇ ਆਪਣੇ ਆਪ ਨੂੰ ਪ੍ਰਭੂ ਦਾ ਸੇਵਕ ਦਾਸ ਦੱਸ ਕੇ ਮਾਲਕ ਦੇ ਇਸ ਬਿਰਧ ਦਾ, ਇਸ ਪਰਉਪਕਾਰੀ ਸੁਭਾਅ ਦਾ ਜ਼ਿਕਰ ਕੀਤਾ ਹੈ। ਜਿੱਥੇ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਹੈ ਅਨਕ ਬੀਂਗ ਦਾਸ ਕੇ ਪਰ ਹਰਿਆ, ਸਾਡੇ ਜੀਵਾਂ ਦੇ ਅਨੇਕਾਂ ਵਲ ਛਲ, ਸਾਡਾ ਜੀਵਨ ਦਾ ਟੇਢਾਪਨ, ਜੋ ਅਸੀਂ ਸੱਚ ਦਾ ਮਾਰਗ ਛੱਡ ਕੇ ਔਜੜੇ ਪੈ ਜਾਂਦੇ ਹਾਂ, ਸਿੱਧਾ ਮਾਰਗ ਛੱਡ ਕੇ ਕਈ ਵਾਰ ਪੁੱਠੇ ਰਸਤੇ 'ਤੇ ਤੁਰਦੇ ਹਾਂ। ਸਾਡਾ ਇਹ ਸੁਭਾਅ ਹੈ ਕਿ ਅਸੀਂ ਅੰਮ੍ਰਿਤ ਤਜ ਬਿਖ ਸੰਗ੍ਰਹਿ, ਜੋ ਉੱਤਮ ਹੈ ਉਹਦਾ ਤਿਆਗ ਕਰਦੇ ਹਾਂ। ਅੰਮ੍ਰਿਤ ਛਾਡ ਬਿਖੈ ਬਿਖ ਖਾਹੀ, ਪਰ ਮਾਲਕ ਜਦੋਂ ਕਿਰਪਾ ਕਰਦਾ ਨਾ ਤੇ ਸਾਡਾ ਇਹ ਵਿੰਗਾਪਨ, ਟੇਢਾਪਨ, ਸਾਡਾ ਕਪਟ ਵਲ ਛਲ, ਇਹ ਸਾਰਾ ਕੁਝ ਦੂਰ ਕਰਕੇ ਆਪਣੇ ਬਿਰਧ ਦੇ ਮੁਤਾਬਕ ਜੀਵਾਂ ਨੂੰ ਆਪ ਸਿੱਧੇ ਮਾਰਗ 'ਤੇ ਤੁਰਦਾ ਤੇ ਜਿਹਨੂੰ ਆਪਣਾ ਜਨ ਸੇਵਕ ਦਾਸ ਬਣਾ ਲੈਂਦਾ ਉਹਨੂੰ ਫਿਰ ਇਸ ਮੋਹ ਮਾਇਆ ਦੇ ਜਾਲ ਤੋਂ ਆਪ ਛਡਾ ਵੀ ਲੈਂਦਾ ਕਿਰਪਾ ਕਰਕੇ। ਕਿਉਂਕਿ ਜੀਵ ਆਤਮਾ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਦੂਰੀ ਹੈ, ਇਹਨੂੰ ਪ੍ਰਭੂ ਭਗਤਾਂ ਨੇ ਭਾਵ ਸਾਗਰ, ਮੋਹ ਮਾਇਆ ਦਾ ਜਾਲ ਵੀ ਕਿਹਾ। ਜਦੋਂ ਵੀ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ ਕੇਵਲ ਨਾਸਵਾਨ ਜਗਤ ਨਾਲ, ਪਦਾਰਥਾਂ ਨਾਲ, ਝੂਠੇ ਮੋਹ ਨਾਲ ਜੁੜ ਜਾਂਦੇ ਹਾਂ, ਜਿੰਨੇ ਵੀ ਸਾਡੇ ਕਰਮ ਨੇ ਉਹ ਸਾਡੀ ਜ਼ਿੰਦਗੀ ਵਾਸਤੇ ਫਾਹੀ ਬਣ ਜਾਂਦੇ ਨੇ, ਬੰਧਨ ਬਣ ਜਾਂਦੇ ਨੇ, ਇੱਕ ਬਹੁਤ ਵੱਡਾ ਸ਼ਿਕਾਰੀ ਦਾ ਜਾਲ ਬਣ ਕੇ ਸਾਨੂੰ ਆਪਣੇ ਵਿੱਚ ਫਸਾ ਲੈਂਦੇ ਨੇ, ਜਿਹਦੇ ਵਿੱਚੋਂ ਛੁੱਟਣਾ, ਮੁਕਤ ਹੋਣਾ ਫਿਰ ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਤੁਮੈਂ ਛਡਾਏ ਲੀਓ ਜਨ ਆਪਣਾ, ਰਹਾਓ ਵਾਲੀ ਪੰਕਤੀ, ਕਿ ਜਿਹੜੇ ਤੇਰੇ ਜਨ ਬਣ ਗਏ, ਦਾਸ ਬਣ ਗਏ, ਉਹਨਾਂ 'ਤੇ ਕਿਰਪਾ ਕਰਕੇ ਮਾਲਕ ਜੀ ਉਹਨਾਂ ਨੂੰ ਤੁਸੀਂ ਛਡਾ ਲੈਂਦੇ ਹੋ। ਛਡਾਏ ਲੀਓ ਮਹਾਂਬਲੀ ਤੇ ਆਪਣੇ ਚਰਨ ਪਰਾਤ, ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ। ਕਿਉਂਕਿ ਉਰਜ ਪਰਿਓ ਜਾਲ ਜਗ ਸੁਪਨਾ, ਇਹ ਜੀਵ ਮਾਨੋ ਸੁਪਨੇ ਵੱਤ ਜਿਹੜਾ ਜਗਤ ਹੈ ਇਹਦੇ ਮੋਹ ਦੇ ਜਾਲ ਵਿੱਚ ਉਲਝੇ ਪਏ ਨੇ, ਫਸੇ ਪਏ ਨੇ। ਤੇ ਸਾਹਿਬ ਨੇ ਜਦੋਂ ਅਰਦਾਸ ਕੀਤੀ ਤੇ ਆਪਣੇ ਤੋਂ ਸ਼ੁਰੂ ਕੀਤਾ ਕਿ ਹੇ ਮਾਲਕ, ਅਸੀਂ ਜੀਵ ਇਸ ਮੋਹ ਮਾਇਆ ਦੇ ਜਾਲ ਵਿੱਚ ਉਲਝੇ ਪਏ ਹਾਂ, ਫਸੇ ਪਏ ਹਾਂ, ਤੂੰ ਕਿਰਪਾ ਕਰਕੇ ਸਾਨੂੰ ਆਪਣੇ ਜਨ ਬਣਾ ਕੇ, ਸੇਵਕ ਦਾਸ ਬਣਾ ਕੇ ਇਸ ਮੋਹ ਮਾਇਆ ਦੀ ਫਾਹੀ ਤੋਂ, ਭਿਆਨਕ ਭਾਵ ਸਾਗਰ ਤੋਂ, ਬੰਧਨਾਂ ਤੋਂ, ਜਾਲ ਤੋਂ ਤੂੰ ਆਪ ਮੁਕਤ ਕਰਾ ਲੈਨਾ। ਜਾਲ ਦੇ ਸੰਬੰਧ ਵਿੱਚ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਸਹਿਜ ਪਾਠ ਕਰੀਏ, ਕਿਉਂਕਿ ਹਰ ਸਿੱਖ ਨੂੰ ਇਹ ਚਾਹੀਦਾ ਹੈ, ਸਭ ਤੋਂ ਪਹਿਲਾਂ ਨਿਤਨੇਮ ਕਰੇ, ਉਸ ਤੋਂ ਬਾਅਦ ਜਿੰਨਾ ਸਮਾਂ ਇਹਨੂੰ ਮਿਲੇ ਭਾਵੇਂ ਰੋਜ਼ 5 ਅੰਗ 10 ਅੰਗ ਸਹਿਜ ਪਾਠ ਕਰਨਾ ਚਾਹੀਦਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਕਈ ਤਾਂ ਜਿਹੜੇ ਭੁਲੇਖੇ ਦਾ ਸ਼ਿਕਾਰ ਹੋਏ ਨੇ ਜਾਂ ਕਰਮ ਕਾਂਡਾਂ ਵੱਲ ਤੁਰੇ ਨੇ, ਉਹ ਸਾਨੂੰ ਕਈ ਵਾਰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦਾ ਯਤਨ ਵੀ ਕਰਦੇ ਨੇ, ਕਹਿੰਦੇ ਨੇ ਭਾਈ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਦਾ ਕੀ ਫਾਇਦਾ, ਕੇਵਲ ਪਰਮੇਸ਼ਰ ਦਾ ਨਾਮ ਹੀ ਜਪਣਾ ਚਾਹੀਦਾ ਜਾਂ ਜਪਜੀ ਸਾਹਿਬ ਦੇ ਸੁਖਮਣੀ ਸਾਹਿਬ ਦੇ ਇੰਨੇ ਪਾਠ ਕਰ ਲਓ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਮਿਲ ਜਾਵੇਗਾ। ਨਹੀਂ, ਜਪਜੀ ਸਾਹਿਬ ਦਾ ਆਪਣਾ ਮਹੱਤਵ ਹੈ, ਸੁਖਮਣੀ ਸਾਹਿਬ ਦਾ ਆਪਣਾ ਮਹੱਤਵ ਹੈ, ਪਰ ਵੱਡੇ ਭਾਗ ਹੋਣਗੇ ਉਸ ਗੁਰਸਿੱਖ ਦੇ ਜਿਨ੍ਹੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਹੋਵੇਗਾ, ਜਿਨ੍ਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਵਿਚਾਰਿਆ ਹੋਵੇਗਾ, ਸਮਝਿਆ ਹੋਵੇਗਾ। ਹਾਂ, ਬਾਣੀ ਕੋਈ ਵੀ ਪੜ੍ਹੋ, ਉਹਦਾ ਬਹੁਤ ਵੱਡਾ ਮਹੱਤਵ ਹੈ। ਬਾਣੀ ਸਾਨੂੰ ਔਜੜੇ ਪਿਆਂ ਨੂੰ ਸੱਚ ਦਾ ਮਾਰਗ ਦਿਖਾਉਂਦੀ ਹੈ, ਪਰ ਇਹ ਕਹਿਣਾ ਕਿ ਕੇਵਲ ਆਹ ਬਾਣੀ ਪੜ੍ਹ ਲਵੋ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਮਹੱਤਵ ਨਹੀਂ, ਫਿਰ ਅਸੀਂ ਟੁੱਟ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਨਾਲੋਂ। ਹਰ ਸਿੱਖ ਦਾ ਯਤਨ ਹੋਵੇ ਤੇ ਜਦੋਂ ਕਿਤੇ ਵੀ ਸਹਿਜ ਪਾਠ ਕਰੋ ਤੇ ਇਹ ਪਾਵਨ ਪੰਕਤੀਆਂ ਸਾਡੇ ਸਾਹਮਣੇ ਆਉਣਗੀਆਂ ਕਿ ਪਰਮਾਤਮਾ ਨੇ ਆਪ ਹੀ ਜਗਤ ਸਾਜਿਆ, ਆਪ ਹੀ ਜੀਵ ਨੂੰ ਸੰਸਾਰ ਤੇ ਭੇਜਿਆ, ਪਰ ਇਹਦੀ ਪਰਖ ਕਰਨ ਲਈ, ਇਹਦਾ ਇਮਤਿਹਾਨ ਲੈਣ ਲਈ ਇੱਕ ਮੋਹ ਮਾਇਆ ਦਾ ਜਾਲ ਵੀ ਪਰਮਾਤਮਾ ਨੇ ਆਪ ਹੀ ਬਣਾਇਆ, ਕਿਉਂਕਿ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ। ਜਿਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਮੋਹ ਮਾਇਆ ਦੇ ਰੰਗਾਂ ਵਿੱਚ ਪ੍ਰਵਿਰਤ ਵੀ ਉਹਨੇ ਆਪ ਕੀਤੀ ਹੈ, ਤੇ ਆਪ ਫਿਰ ਵੇਖ ਰਿਹਾ ਵੀ ਕਿਹੜਾ ਕਿੰਨੇ ਕੁ ਪਾਣੀ 'ਚ ਹੈ, ਕਿਹੜਾ ਕਿੰਨਾ ਕੁ ਸੂਰਮਾ ਜਿਹੜਾ ਇਸ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਬਚਾਉਂਦਾ, ਕਿਉਂਕਿ ਜਗਤ ਇੱਕ ਖੇਡ ਹੈ ਤੇ ਇਹ ਹਰ ਇੱਕ ਨੂੰ ਖੇਡਣੀ ਪੈਣੀ ਹੈ, ਪਰ ਵੈਲਿਊ ਖੇਡ ਦੀ ਨਹੀਂ, ਵੈਲਿਊ ਤਾਂ ਹਾਰ ਜਿੱਤ ਦੀ ਹੈ। ਕਈ ਹਾਰ ਜਾਂਦੇ ਨੇ ਤੇ ਕਈ ਜਿੱਤ ਕੇ ਜਾਂਦੇ ਨੇ। ਕਹੋ ਕਬੀਰ ਜੀਤ ਕੈ ਹਾਰ, ਮਨ ਜੀਤੈ ਜਗ ਜੀਤ, ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਹੁਣ ਜਿਹੜੇ ਜਿੱਤ ਕੇ ਤੁਰਦੇ ਨੇ, ਸੁਰਖਰੂ ਹੋ ਕੇ ਜਾਂਦੇ ਨੇ, ਮਾਲਕ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦਾ, ਆਪਣੇ ਦਰ ਤੇ ਪ੍ਰਵਾਨ ਵੀ ਕਰਦਾ। ਸਾਹਿਬ ਜੀ ਦੇ ਪਵਿੱਤਰ ਬਚਨ ਅਸੀਂ ਪੜ੍ਹਦੇ ਹਾਂ, ਜਿਨ ਜਗ ਥਾਪ ਵਤਾਇਆ ਜਾਲੋ, ਜਿਸ ਪ੍ਰਭੂ ਨੇ ਜਗਤ ਥਾਪ ਕੇ ਜਗਤ ਦੀ ਰਚਨਾ ਕਰਕੇ ਜੀਵ ਤੇ ਆਪਣੇ ਦਰਮਿਆਨ ਇੱਕ ਮੋਹ ਮਾਇਆ ਦਾ ਜਾਲ ਵਿਛਾਇਆ ਹੋਇਆ, ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਕਹਿੰਦੇ ਉਹ ਸਾਹਿਬ ਮੰਨਿਆ ਪਰਮੰਨਿਆ, ਉਹ ਪਰਵਾਨ ਹੈ, ਉਹ ਯੋਗ ਹੈ, ਸਮਰੱਥ ਹੈ ਕਿ ਜਦੋਂ ਆਪਣੀ ਮਿਹਰ ਦੀ ਨਿਗਾਹ ਕਰਦਾ, ਕਿਰਪਾ ਕਰਦਾ, ਆਪਣੇ ਚਰਨਾਂ ਨਾਲ ਜੋੜ ਕੇ ਜਿਹਨੂੰ ਆਪਣਾ ਦਾਸ ਬਣਾ ਲੈਂਦਾ, ਉਹਨੂੰ ਫਿਰ ਇਸ ਜਾਲ ਤੋਂ ਉਹ ਮੁਕਤ ਵੀ ਕਰਾ ਲੈਂਦਾ। ਸਾਹਿਬ ਜੀ ਦੇ ਬਚਨ ਅਸੀਂ ਹੋਰ ਥਾਵਾਂ ਤੇ ਵੀ ਪੜ੍ਹਦੇ ਹਾਂ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਪ੍ਰਭੂ ਨੇ ਮੋਹ ਮਾਇਆ ਦਾ ਜਾਲ ਬਣਾ ਕੇ ਵਿੱਚ ਪਦਾਰਥਾਂ ਦਾ ਚੋਗਾ ਪਾ ਦਿੱਤਾ। ਜਿਵੇਂ ਕਿਸੇ ਪੰਛੀ ਨੂੰ ਇਹ ਦੱਸਿਆ ਗਿਆ ਕਿ ਵੇਖਿਓ ਕਿਤੇ ਸ਼ਿਕਾਰੀ ਦੇ ਜਾਲ ਵਿੱਚ ਨਾ ਫਸ ਜਾਇਓ, ਉਹ ਤੁਹਾਡੇ ਮੁਤਾਬਕ ਤੁਹਾਨੂੰ ਚੋਗਾ ਪਾਵੇਗਾ, ਤੇ ਜਦੋਂ ਤੁਸੀਂ ਚੋਗਾ ਚੁਗਣ ਲੱਗੋਗੇ ਤੇ ਉਹਨੇ ਆਪਣੀ ਫਾਈ ਵਿੱਚ ਤੁਹਾਨੂੰ ਫਸਾ ਲੈਣਾ। ਪਰ ਉਹ ਪੰਛੀ ਇੰਨਾ ਰੱਟ ਲਾ ਲੈਂਦੇ ਨੇ ਕਿ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿੱਚ ਫਸਾ ਕੇ ਪਕੜ ਕੇ ਲੈ ਜਾਵੇਗਾ। ਹੁਣ ਇਹ ਰੱਟ ਤਾਂ ਸਮਝ ਵਾਸਤੇ ਲਾਉਣਾ ਸੀ ਵੀ ਸ਼ਿਕਾਰੀ ਤੋਂ, ਜਾਲ ਤੋਂ, ਚੋਗੇ ਤੋਂ ਬਚ ਸਕੀਏ, ਪਰ ਪੰਛੀ ਚੋਗਾ ਵੀ ਚੁਗੀ ਜਾਂਦਾ, ਜਾਲ ਵਿੱਚ ਵੀ ਫਸ ਜਾਂਦਾ, ਤੇ ਨਾਲੇ ਇਹ ਰੱਟ ਵੀ ਲਾਈ ਜਾਂਦਾ ਵੀ ਸ਼ਿਕਾਰੀ ਆਵੇਗਾ, ਚੋਗਾ ਪਾਵੇਗਾ, ਜਾਲ ਵਿੱਚ ਫਸਾ ਕੇ ਪਕੜ ਕੇ ਲੈ ਜਾਵੇਗਾ। ਬਿਲਕੁਲ ਸਾਡੀ ਜੀਵਾਂ ਦੀ ਇਹ ਹਾਲਤ ਹੈ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ, ਨਿਕਸ ਨਾ ਪਾਏ ਮਾਏ। ਹੇ ਮਾਂ, ਹੇ ਭਾਈ, ਹੇ ਜਗਿਆਸੂ ਜਨੋ, ਹੁਣ ਇਹਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ? ਜੀਵ ਦੇ ਜਿਹੜੇ ਲੋਭ ਲਾਲਚ ਵਾਲੇ ਕਰਮ ਨੇ, ਔਗਣਾ ਵਾਲੇ ਕਰਮ ਨੇ, ਉਹ ਸਾਰੇ ਇਹਦੇ ਲਈ ਜਾਲ ਬਣ ਗਏ, ਫਾਹੀ ਬਣ ਗਏ। ਜੋ ਜੋ ਕਰਮ ਕੀਏ ਲਾਲਚ ਲੱਗ, ਤੇ ਆਪ ਬੰਧਾਇਓ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ, ਹਉ ਹਉ ਕਰਤ ਬੰਧਨ ਮੈਂ ਭਰਿਓ। ਕਹਿੰਦੇ ਜਿੰਨੇ ਵੀ ਇਹਨੇ ਹੰਕਾਰ ਦੇ ਵੱਸ, ਵਿਕਾਰੀ ਬਿਰਤੀਆਂ ਦੇ ਵੱਸ ਹੋ ਕੇ ਕਰਮ ਕੀਤੇ, ਉਹ ਇਹਦੇ ਲਈ ਫਾਹੀ ਬਣ ਗਏ। ਇੱਥੇ ਤੱਕ ਕਿ ਜਿਸ ਦਿਨ ਇੱਕ ਬ੍ਰਹਮਚਾਰੀ ਨੇ ਗੁਰੂ ਅਮਰਦਾਸ ਜੀ ਨੂੰ ਕੇਵਲ ਇੰਨਾ ਕਿਹਾ ਕਿ ਤੁਸੀਂ ਤੀਰਥ ਯਾਤਰਾ ਵੀ ਕਰਦੇ ਹੋ, ਰੱਬ ਦੇ ਘਰ ਦੀਆਂ ਗੱਲਾਂ ਵੀ ਕਰਦੇ ਹੋ, ਆਏ ਗਏ ਦੀ ਸੇਵਾ ਵੀ ਕਰਦੇ ਹੋ, ਪਰ ਅਜੇ ਤੱਕ ਤੁਸੀਂ ਨਗੁਰੇ ਹੋ, ਤੇ ਮੈਂ ਨਗੁਰੇ ਦੇ ਘਰ ਰਾਤ ਕੱਟੀ ਆ, ਨਗੁਰੇ ਦੇ ਘਰ ਦਾ ਜਲ ਪਾਣੀ ਛਕਿਆ, ਮਾਲਕ ਕਰੇ ਤੇ ਮੈਨੂੰ ਬਖਸ਼ ਲਵੇ, ਨਹੀਂ ਤੇ ਮੈਂ ਬਖਸ਼ਿਆ ਨਹੀਂ ਜਾ ਸਕਦਾ। ਉਹ ਇੰਨੀ ਗੱਲ ਕਹਿ ਕੇ ਚਲਿਆ ਗਿਆ, ਪਰ ਬਾਬਾ ਅਮਰਦਾਸ ਜੀ ਸਾਰੀ ਰਾਤ ਤੜਫਦੇ ਰਹੇ। ਪਰ ਜਦੋਂ ਸਵੇਰੇ ਅੰਮ੍ਰਿਤ ਵੇਲੇ ਬੀਬੀ ਅਮਰੋ ਨੇ ਨਾਲੇ ਦੁੱਧ ਰਿੜਕਣਾ ਸ਼ੁਰੂ ਕੀਤਾ, ਤੇ ਨਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਪੜ੍ਹਨੇ ਸ਼ੁਰੂ ਕਰ ਦਿੱਤੇ। ਉਹ ਬਚਨ ਕੀ ਸੀ? ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਅੱਗੇ ਜ਼ਿਕਰ ਆਇਆ ਕਿ ਜਦੋਂ ਅਸੀਂ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਾਂ, ਤੇ ਸਾਡੇ ਵਾਸਤੇ ਦਿਨ ਵੀ ਜਾਲ ਬਣ ਜਾਂਦਾ, ਰਾਤ ਵੀ ਜਾਲ ਬਣ ਜਾਂਦਾ। ਜਿੰਨੀਆਂ ਘੜੀਆਂ ਪੈਰ ਸਮਾਂ ਵਿਸੋਏ ਚੱਸਿਆਂ, ਇੱਕ ਇੱਕ ਸਕਿੰਟ, ਇੱਕ ਇੱਕ ਪਲ ਸਾਡੇ ਵਾਸਤੇ ਉਹ ਫਾਹੀ ਬਣਦਾ ਜਾਂਦਾ, ਜਾਲ ਬਣਦਾ ਜਾਂਦਾ। ਜਿਵੇਂ ਜਿਵੇਂ ਬੀਬੀ ਅਮਰੋ ਸ਼ਬਦ ਪੜ੍ਹੀ ਗਏ, ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਵਣ ਗੁਣੀ। ਤੇ ਬਾਬਾ ਅਮਰਦਾਸ ਜੀ ਸੁਣਦੇ ਗਏ, ਤੇ ਜਦੋਂ ਅਖੀਰ ਤੇ ਆਏ ਨਾ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਤੇ ਅਖੀਰ ਤੇ ਜਾ ਕੇ ਫਿਰ ਸਮੱਸਿਆ ਦਾ ਹੱਲ ਵੀ ਦੱਸਿਆ ਕਿ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਕਹੋ ਨਾਨਕ ਤ੍ਰਿਸ਼ਟਸ ਦੇਹਾ। ਜਦੋਂ ਮਾਲਕ ਕਿਰਪਾ ਕਰਦਾ ਤੇ ਫਿਰ ਇਹਨਾਂ ਬੰਧਨਾਂ ਤੋਂ ਉਹ ਸਾਨੂੰ ਮੁਕਤ ਵੀ ਕਰਵਾ ਲੈਂਦਾ। ਭਗਤ ਕਬੀਰ ਸਾਹਿਬ ਜੀ ਨੇ ਇਸ ਜਾਲ ਦਾ ਜ਼ਿਕਰ ਕੀਤਾ, ਉਹਨਾਂ ਨੇ ਸਾਨੂੰ ਸਮਝਾਉਣਾ ਕੀਤਾ, ਉਦਾਹਰਨਾਂ ਦੇ ਕੇ ਕਹਿਣ ਲੱਗੇ, ਵੇਖੋ ਜਦੋਂ ਸ਼ਿਕਾਰੀ ਕਿਸੇ ਹਾਥੀ ਨੂੰ ਪਕੜਦਾ, ਬਾਂਦਰ ਨੂੰ ਪਕੜਦਾ, ਤੋਤੇ ਨੂੰ ਪਕੜਦਾ, ਤੇ ਵੇਖੋ ਉਹ ਕਿੰਨੇ ਤਰ੍ਹਾਂ ਦਾ ਜਾਲ ਵਿਛਾ ਕੇ ਕਈ ਤਰ੍ਹਾਂ ਦੇ ਭੁਲੇਖੇ ਪਾਉਣ ਦਾ ਯਤਨ ਕਰਦਾ। ਭਗਤ ਕਬੀਰ ਸਾਹਿਬ ਨੇ ਇਸ ਜਾਲ ਦਾ ਜ਼ਿਕਰ ਕੀਤਾ, ਕਹਿਣ ਲੱਗੇ, ਕਾਲ ਬੂਤ ਕੀ ਹਸਤਨੀ, ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ, ਮਨ ਬੌਰਾ ਰੇ, ਅੰਕਸ ਸਯੋ ਸੀਸ, ਵਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ, ਨਿਰਪੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ। ਕਹਿੰਦੇ ਹੇ ਮੇਰੇ ਬੌਰੇ ਮਨ, ਤੂੰ ਨਿਰਸੰਦੇਹ ਹੋ ਕੇ, ਨਿਰਸੰਸੇ ਹੋ ਕੇ ਕਿਉਂ ਨੀ ਪਰਮਾਤਮਾ ਨੂੰ ਸਿਮਰਦਾ, ਕਿਉਂ ਨੀ ਪਰਮਾਤਮਾ ਦੇ ਚਰਨਾਂ ਰੂਪੀ ਜਹਾਜ਼ ਦਾ ਓਟ ਆਸਰਾ ਲੈਂਦਾ? ਕਿਉਂਕਿ ਜਗਤ ਦੇ ਵਿੱਚ ਮੋਹ ਮਾਇਆ ਦਾ ਜਾਲ ਬਿਲਕੁਲ ਇਸੇ ਤਰ੍ਹਾਂ ਉਸ ਜਗਤ ਦੇ ਰਚਨਹਾਰ ਜਗਦੀਸ਼ ਪ੍ਰਭੂ ਦਾ ਇੱਕ ਕੌਤਕ ਹੈ, ਉਹਦੀ ਬਣਾਈ ਹੋਈ ਰਚਨਾ, ਇੱਕ ਉਹਦਾ ਮਾਨੋ ਬਣਾਇਆ ਹੋਇਆ ਇਹ ਥਾਟ, ਜਿਹਦੇ ਵਿੱਚ ਕੋਈ ਉਕਾਈ ਨਹੀਂ, ਕੋਈ ਖਾਮੀ ਨਹੀਂ, ਬਸ ਇਹਨੂੰ ਸਮਝਣ ਦੀ ਲੋੜ ਹੈ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕਿ ਜਿਵੇਂ ਇੱਕ ਸ਼ਿਕਾਰੀ ਨੇ ਹਾਥੀ ਨੂੰ ਪਕੜਨਾ ਹੁੰਦਾ ਨਾ, ਤੇ ਉਹ ਹਾਥੀ ਦੀ ਕਮਜ਼ੋਰੀ ਵੇਖਦਾ, ਕਿਉਂਕਿ ਕਾਮ ਰੋਗ ਮੈਗਲ ਵਸ ਕੀਨਾ, ਹਾਥੀ ਦੀ ਇੱਕ ਕਮਜ਼ੋਰੀ ਹੈ ਕਿ ਜਦੋਂ ਵੀ ਇੱਕ ਟੋਆ ਕੁੱਟ ਕੇ ਉਹਦੇ ਵਿੱਚ ਇੱਕ ਲੱਕੜ ਦੀ ਹੱਥਣੀ ਬਣਾ ਕੇ ਖੜੀ ਕਰ ਦਿੱਤੀ ਜਾਂਦੀ ਕੇਵਲ ਢਾਂਚਾ। ਉਹਦੇ ਉੱਪਰ ਇਸ ਤਰ੍ਹਾਂ ਦਾ ਕਾਗਜ਼ ਲਗਾਇਆ ਜਾਂਦਾ ਰੰਗਦਾਰ, ਵੀ ਵੇਖਣ ਨੂੰ ਇੰਜ ਲੱਗਦਾ ਵੀ ਜਿਵੇਂ ਸੱਚਮੁੱਚ ਦੀ ਹੱਥਣੀ ਜਿਹੜੀ ਹੈ ਉਹ ਉੱਥੇ ਖਲੋਤੀ ਹੈ। ਵਾਸ਼ਨਾ ਵਿੱਚ ਖੱਚ ਧੋਇਆ ਹਾਥੀ ਜਦੋਂ ਆਉਂਦਾ ਤੇ ਕਹਿੰਦੇ ਇੱਕਦਮ ਆ ਕੇ ਟੋਏ ਵਿੱਚ ਡਿੱਗ ਪੈਂਦਾ ਤੇ ਫਿਰ ਸ਼ਿਕਾਰੀ ਉਹਨੂੰ ਪਕੜ ਲੈਂਦਾ। ਇਹ ਤਾਂ ਦ੍ਰਿਸ਼ਟਾਂਤ ਹੈ, ਪਰ ਭਗਤ ਕਬੀਰ ਜੀ ਸਾਡੀ ਜੀਵਾਂ ਦੀ ਗੱਲ ਕਰਦੇ ਨੇ ਕਿ ਚਲਤ ਰਚਿਓ ਜਗਦੀਸ਼, ਆ ਮੋਹ ਮਾਇਆ ਦਾ ਭੁਲੇਖਾ ਇੱਕ ਮਾਲਕ ਦਾ ਕੌਤਕ ਹੈ ਇੱਕ ਵਿਚਿੱਤਰ, ਮਾਨੋ ਵਿਸਮਾਦੀ ਉਹਦਾ ਮੋਹ ਮਾਇਆ ਦਾ ਇੱਕ ਜਗਤ ਤਮਾਸ਼ਾ ਹੈ ਜਿਹਨੂੰ ਅਸੀਂ ਸਮਝ ਨਹੀਂ ਪਾਏ। ਤੇ ਵੇਖੋ ਜੀਵ ਫਿਰ ਕਿਵੇਂ ਪਦਾਰਥਾਂ ਵਿੱਚ ਖੱਚ ਧੋ ਕੇ ਆਪਣੇ ਆਪ ਨੂੰ ਮੋਹ ਮਾਇਆ ਦੇ ਜਾਲ ਵਿੱਚ ਫਸਾ ਰਿਹਾ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕ ਸਹਿਓ ਸੀਸ। ਹਾਥੀ ਜਦੋਂ ਸ਼ਿਕਾਰੀ ਦੇ ਵੱਸ ਹੋ ਜਾਂਦਾ ਤੇ ਫਿਰ ਲੋਹੇ ਦੇ ਅੰਕਸ ਦੀਆਂ ਸੱਟਾਂ ਆਪਣੇ ਸਿਰ ਤੇ ਸਹਾਰਦਾ। ਜੀਵ ਦੀ ਹਾਲਤ ਉਸ ਬਾਂਦਰ ਵਰਗੀ ਵੀ ਹੈ, ਜਦੋਂ ਸ਼ਿਕਾਰੀ ਬਾਂਦਰ ਨੂੰ ਪਕੜਦਾ ਨਾ ਤੇ ਉਹ ਧਰਤੀ ਦੇ ਵਿੱਚ ਇੱਕ ਤੰਗ ਮੂੰਹ ਵਾਲੀ ਭੀੜੇ ਮੂੰਹ ਵਾਲੀ ਕੁੱਜੀ ਵਿੱਚ ਕੁਝ ਚਣੇ ਪਾ ਕੇ ਤੇ ਉਹਨੂੰ ਦੱਬ ਦਿੰਦਾ। ਜਦੋਂ ਬਾਂਦਰ ਆਉਂਦਾ ਨਾ, ਉਹ ਆ ਕੇ ਜਦੋਂ ਵਿੱਚ ਹੱਥ ਪਾਉਂਦਾ, ਪਹਿਲਾਂ ਤੇ ਹੱਥ ਕਿਉਂਕਿ ਮੁੱਠ ਮਿੱਟੀ ਹੋਈ ਸੀ ਪੈ ਗਿਆ, ਤੇ ਜਦੋਂ ਚਣੇ ਲੋਭ ਲਾਲਚ ਵਿੱਚ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਆਪਣੀ ਮੁੱਠੀ ਵਿੱਚ ਭਰ ਲਵਾਂ, ਮੁੱਠ ਖੋਲ ਲੈਂਦਾ ਤੇ ਹੁਣ ਯਤਨ ਕਰਦਾ ਵੀ ਮੈਂ ਮੁੱਠ ਭਰ ਕੇ ਚਣਿਆਂ ਦੀ ਬਾਹਰ ਕੱਢਾਂ, ਪਰ ਕੁੱਜੇ ਦਾ ਮੂੰਹ ਤੰਗ ਹੋਣ ਕਰਕੇ ਉਹ ਹੱਥ ਬਾਹਰ ਨਹੀਂ ਨਿਕਲਦਾ। ਇਹਨੇ ਨੂੰ ਸ਼ਿਕਾਰੀ ਆਉਂਦਾ ਤੇ ਉਹ ਪਕੜ ਕੇ ਲੈ ਜਾਂਦਾ ਫਿਰ ਉਸ ਬਾਂਦਰ ਨੂੰ। ਘਰ ਘਰ ਦਰਵਾਜ਼ਿਆਂ ਅੱਗੇ ਚੁਰਸਤਿਆਂ ਵਿੱਚ ਜਾ ਕੇ ਨੱਚਣਾ ਪੈਂਦਾ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਤੇ ਭਗਤ ਕਬੀਰ ਜੀ ਨੇ ਇਹ ਵੀ ਸਪਸ਼ਟ ਕੀਤਾ, ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕਉ ਬਉ ਦੇਵ ਕਉ ਕਬੀਰ, ਛੂਟਨ ਨਹੀਂ ਮਨ ਬੌਰਾ ਰੇ, ਛੂਟਨ ਹਰ ਕੀ ਸੇਵ। ਕਹਿੰਦੇ ਪਰਮਾਤਮਾ ਨਾਲ ਜੁੜਨ ਤੋਂ ਬਿਨਾਂ ਤੁਸੀਂ ਲੱਖਾਂ ਤੀਰਥਾਂ ਤੇ ਇਸ਼ਨਾਨ ਕਰ ਆਓ, ਲੱਖਾਂ ਦੇਵੀ ਦੇਵਤਿਆਂ ਦੀ ਪੂਜਾ ਕਰ ਲਓ, ਪਰ ਭਗਤ ਕਬੀਰ ਜੀ ਕਹਿੰਦੇ ਇਸ ਮੋਹ ਮਾਇਆ ਦੇ ਜਾਲ ਤੋਂ ਕੇਵਲ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਸਾਨੂੰ ਬਚਾ ਸਕਦਾ ਹੈ, ਕਿਉਂਕਿ ਜਿਹੜੀਆਂ ਅਲਪ ਸ਼ਕਤੀਆਂ ਨੇ ਉਹ ਤੇ ਆਪ ਵੀ ਇਹਦੇ ਪ੍ਰਭਾਵ ਤੋਂ ਨਾ ਬਚ ਸਕੀਆਂ, ਕਿਉਂਕਿ ਸਰਪਨੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓ ਛਲੀਆ। ਕਹਿੰਦੇ ਕੋਈ ਬ੍ਰਹਮਾ ਨਾਲ, ਕੋਈ ਵਿਸ਼ਨੂੰ ਨਾਲ, ਸ਼ਿਵਜੀ ਨਾਲ ਜੁੜੇਗਾ ਕਿ ਮੋਹ ਮਾਇਆ ਤੋਂ ਬਚ ਜਾਈਏ। ਇਸ ਸਰਪਣੀ ਨੇ ਤਾਂ ਉਹਨਾਂ ਨੂੰ ਵੀ ਡੰਗ ਦਿੱਤਾ, ਉਹਨਾਂ ਤੇ ਵੀ ਆਪਣਾ ਪ੍ਰਭਾਵ ਪਾ ਲਿਆ। ਕੇਵਲ ਇੱਕ ਪਰਮਾਤਮਾ ਹੀ ਹੈ ਜਿਹੜਾ ਇਹਦੇ ਪ੍ਰਭਾਵ ਤੋਂ ਬਚਦਾ। ਇਸ ਕਰਕੇ ਜੇ ਇਸ ਜਾਲ ਤੋਂ ਬਚਣਾ ਤੇ ਅਲਪ ਸ਼ਕਤੀਆਂ ਦੀ ਪੂਜਾ ਨਹੀਂ, ਸਮਰੱਥ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲਈਏ, ਕਿਉਂਕਿ ਤੁਮੇ ਛਡਾਏ ਲਿਓ ਜਨ ਆਪਣਾ। ਹੁਣ ਜਿਹੜਾ ਪ੍ਰਭੂ ਦਾ ਜਨ ਬਣ ਜਾਂਦਾ ਨਾ, ਪਰਮਾਤਮਾ ਉਹਨਾਂ ਨੂੰ ਛਡਾ ਲੈਂਦਾ। ਉਰਜ ਰਹੋ ਜਾਲ ਜਗ ਸੁਪਨਾ, ਕਿਉਂਕਿ ਜਗਤ ਦੇ ਜੀਵ ਇਸ ਝੂਠੇ ਮੋਹ ਸੰਸਾਰ ਦੇ ਇੱਕ ਜਗਤ ਮੋਹ ਦੇ ਜਾਲ ਵਿੱਚ ਫਸੇ ਹੋਏ ਉਲਝੇ ਨੇ, ਪਰ ਬਚੇਗਾ ਉਹ ਜਿਹੜਾ ਪਰਮਾਤਮਾ ਦਾ ਦਾਸ ਬਣੇਗਾ, ਹਰੀ ਦਾ ਜਨ ਬਣੇਗਾ। ਤੇ ਜਨ ਕਿਵੇਂ ਬਣਿਆ ਜਾ ਸਕਦਾ? ਬੜੀ ਬਰੀਕ ਅਵਸਥਾ ਹੈ। ਭਗਤ ਕਬੀਰ ਸਾਹਿਬ ਨੇ ਵੇਖੋ ਸ਼ੁਰੂ ਕਿੱਥੋਂ ਕੀਤਾ, ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ। ਕਹਿੰਦੇ ਇਸ ਤਰ੍ਹਾਂ ਦਾ ਬਣ ਜਿਵੇਂ ਰਸਤੇ ਵਿੱਚ ਪਿਆ ਹੋਇਆ ਰੋੜਾ ਹੋਵੇ। ਇੱਥੇ ਸ਼ਬਦ ਇੱਟ ਵੀ ਵਰਤ ਸਕਦੇ ਸਨ, ਪਰ ਇੱਟ ਇਸ ਕਰਕੇ ਨਹੀਂ ਵਰਤਿਆ ਕਿਉਂਕਿ ਇੱਟ ਨੂੰ ਆਪਣੇ ਆਪ ਵਿੱਚ ਪੂਰਨ ਹੋਣ ਦਾ ਹੰਕਾਰ ਹੈ। ਜਿਹੜਾ ਹਰੀ ਦਾ ਜਨ ਹੈ ਨਾ, ਉਹ ਕਦੇ ਆਪਣੇ ਆਪ ਨੂੰ ਪੂਰਾ ਨਹੀਂ ਕਹਿੰਦਾ। ਉਹ ਕਹਿੰਦਾ ਪ੍ਰਭੂ ਜੀ ਤੁਸੀਂ ਗੌਰੇ ਹੋ ਤੇ ਅਸੀਂ ਹੋਰੇ ਹਾਂ, ਤੁਸੀਂ ਪੂਰੇ ਹੋ ਤੇ ਅਸੀਂ ਊਰੇ ਹਾਂ। ਜਿਹੜਾ ਜਿਉਂਦਿਆਂ ਜੀ ਆਪਣੇ ਆਪ ਨੂੰ ਪੂਰਨ ਖਵਾਉਣ ਲੱਗ ਪਿਆ, ਸਮਝ ਲਓ ਉਹਦੇ ਪੱਲੇ ਕੱਖ ਨਹੀਂ ਹੈ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜਿਨ੍ਹਾਂ ਨੇ ਪ੍ਰਤੱਖ ਹਰ ਹੁੰਦਿਆਂ ਵੀ ਜਦੋਂ ਅਰਦਾਸ ਕਰਾਉਂਦੇ ਤੇ ਸਾਢੇ ਚਾਰ ਟਕੇ ਦਿੰਦੇ। ਇੱਕ ਦਿਨ ਸਿੱਖਾਂ ਨੇ ਪੁੱਛ ਲਿਆ, ਸਤਿਗੁਰੂ ਜੀ ਇਹਦਾ ਕੀ ਮਤਲਬ? ਸਾਹਿਬ ਕਹਿਣ ਲੱਗੇ, ਚਾਰ ਟਕੇ ਚਾਰ ਪਾਤਸ਼ਾਹੀਆਂ ਦੇ ਤੇ ਅੱਧਾ ਟਕਾ ਸਾਡਾ। ਸਿੱਖ ਕਹਿਣ ਲੱਗੇ ਵੀ ਤੁਸੀਂ ਵੀ ਤਾਂ ਪਾਤਸ਼ਾਹੀ ਹੋ, ਤੁਸੀਂ ਵੀ ਤਾਂ ਸਮਰੱਥ ਹੋ, ਤੁਸੀਂ ਵੀ ਤਾਂ ਪੂਰਨ ਹੋ, ਤੁਸੀਂ ਵੀ ਤਾਂ ਪ੍ਰਤੱਖ ਹਰ ਹੋ। ਸਾਹਿਬ ਕਹਿਣ ਲੱਗੇ, ਨਹੀਂ, ਜਦੋਂ ਤੱਕ ਸਰੀਰ ਵਿੱਚ ਵਿਚਰ ਰਹੇ ਆ, ਪਤਾ ਨਹੀਂ ਕਿੱਥੇ ਕੀ ਹੋ ਜਾਣਾ, ਅਜੇ ਸੋ ਨਾ ਉਹ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜੇ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਆਪ ਨੂੰ ਪੂਰਾ ਨਹੀਂ ਸਮਝ ਰਹੇ, ਅੱਧਾ ਟਕਾ ਦਿੰਦੇ ਨੇ, ਤੇ ਚਾਰ ਪਾਤਸ਼ਾਹੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਪੂਰਨ, ਤੇ ਅੱਜ ਕੋਈ ਧੰਨ ਗੁਰੂ ਅਰਜਨ ਦੇਵ ਜੀ ਨੂੰ ਮੰਨਣ ਵਾਲਾ ਗੁਰੂ ਦਾ ਸਿੱਖ ਕਵੇ ਕਿ ਮੈਂ ਸਰੀਰ ਵਿੱਚ ਵਿਚਰਦਿਆਂ ਪੂਰਾ ਹੋ ਗਿਆ, ਮੈਨੂੰ ਪੂਰਾ ਪੂਰਾ ਕਹੋ। ਸਾਹਿਬ ਕਹਿੰਦੇ, ਐਵੇਂ ਕਹਿਣ ਨਾਲ ਕੀ ਹੋਵੇਗਾ, ਕਿਉਂਕਿ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਐ ਨਾਨਕ ਤੋਲਿਆਂ ਜਾਪੈ। ਪਤਾ ਤੇ ਉਦੋਂ ਲੱਗਦਾ ਜਦੋਂ ਇੱਕ ਪਾਸੇ ਵੱਟਾ ਪਵੇ ਤੇ ਦੂਜੇ ਪਾਸੇ ਤੋਲਿਆ ਜਾਵੇ ਵੀ ਕਿਹੜਾ ਕਿੰਨੇ ਕੁ ਪਾਣੀ ਚ ਹੈ। ਸੇਵਾ ਥੋਰੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿਤੋ ਪਉਤਾ। ਬਸ ਜਿਹਨੇ ਆਪਣੇ ਆਪ ਨਾਲ ਪੂਰਨ ਜੋੜਿਆ, ਭਾਵੇਂ ਕੋਈ ਕਹਿੰਦਾ ਮੈਂ ਪੂਰਨ ਗੁਰਸਿੱਖ ਹਾਂ, ਮੈਂ ਪੂਰਨ ਗਿਆਨੀ ਹਾਂ, ਮੈਂ ਪੂਰਨ ਵਿਦਵਾਨ ਹਾਂ, ਮੈਂ ਪੂਰਨ ਮਹਾਤਮਾ ਹਾਂ, ਮੈਂ ਪੂਰਨ ਮਹਾਂਪੁਰਖ ਹਾਂ, ਸਮਝ ਲਵੋ ਉਹ ਅਧੂਰਾ ਹੈ। ਸਾਹਿਬ ਜੀ ਨੇ ਆਪ ਆਪਣੀ ਸਰੀਰਕ ਹਿਆਤੀ ਦੇ ਵਿੱਚ ਇਸ ਤਰ੍ਹਾਂ ਦਾ ਗਾਡੀ ਰਾਹ ਮਾਰਗ ਦਰਸ਼ਨ ਸਾਨੂੰ ਬਖਸ਼ਿਆ। ਸ਼ੁਰੂ ਕੀਤਾ ਕਹਿਣ ਲੱਗੇ, ਜਿਵੇਂ ਰਸਤੇ ਵਿੱਚ ਪਿਆ ਰੋੜਾ ਕੋਈ ਵੀ ਠੁੱਡਾ ਮਾਰ ਕੇ ਖੱਬੇ ਕਰ ਦੇਵੇ, ਸੱਜੇ ਕਰ ਦੇਵੇ, ਰਾਹ ਦੇ ਰੋੜੇ ਦੀ ਅਵਸਥਾ ਹੈ। ਕਹਿੰਦੇ ਜਦੋਂ ਰੋੜਾ ਬਣ ਗਿਆ ਤੇ ਇੱਥੇ ਆਣ ਕੇ ਵੀ ਅਜੇ ਪ੍ਰਾਪਤੀ ਨਹੀਂ। ਕਬੀਰ, ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਹਿੰਦੇ ਜੇ ਰੋੜੇ ਵਰਗਾ ਵੀ ਬਣ ਗਿਆ ਤੇ ਰੋੜੇ ਵਿੱਚ ਵੀ ਇੱਕ ਔਗਣ ਹੈ ਕਿ ਉਹ ਜਦੋਂ ਰਾਈਆਂ ਦੇ ਪੈਰਾਂ ਨੂੰ ਵੱਜਦਾ ਤੇ ਠੇਡੇ ਲਾਉਂਦਾ। ਹਰੀ ਦਾ ਸੇਵਕ ਕਦੇ ਕਿਸੇ ਨੂੰ ਸੱਟ ਨਹੀਂ ਲਾਉਂਦਾ, ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਉਹ ਤਾਂ ਆਪਣੇ ਤਨ ਤੇ ਦੁੱਖ ਸਹਾਰ ਕੇ ਦੂਜਿਆਂ ਲਈ ਸੁੱਖ ਮੰਗਦਾ। ਜਿਹੜਾ ਦੂਜਿਆਂ ਲਈ ਦੁੱਖਾਂ ਦਾ ਕਾਰਨ ਬਣੇ ਉਹ ਹਰੀ ਦਾ ਸੇਵਕ ਨਹੀਂ। ਕਹਿਣ ਲੱਗੇ, ਰੋੜਾ ਵੀ ਬਣ ਗਿਆ, ਨਹੀਂ ਇਹਦੇ ਤੋਂ ਅੱਗੇ ਹੁਣ ਖੇ ਵਰਗਾ ਬਣ। ਕਹਿਣ ਲੱਗੇ, ਜਦੋਂ ਖੇ ਵਰਗਾ ਵੀ ਬਣ ਗਏ ਤੇ ਅਜੇ ਵੀ ਗੱਲ ਨਹੀਂ ਬਣੀ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗੈ ਅੰਗ, ਹਰ ਜਨ ਐਸਾ ਚਾਹੀਐ ਜਿਉਂ ਪਾਣੀ ਸਰਬੰਗ। ਕਹਿੰਦੇ ਹਰੀ ਦਾ ਸੇਵਕ ਧੂੜ ਵਰਗਾ ਵੀ ਨਹੀਂ, ਕਿਉਂਕਿ ਮਿੱਟੀ ਜਦੋਂ ਉੱਡ ਕੇ ਦੂਜਿਆਂ ਦੇ ਪੈਂਦੀ ਹੈ ਤੇ ਦੂਜਿਆਂ ਨੂੰ ਮਲੀਨ ਕਰ ਦਿੰਦੀ ਹੈ। ਹਰੀ ਦਾ ਸੇਵਕ ਪਵਿੱਤਰਤਾ ਦਾ ਪ੍ਰਤੀਕ ਹੈ, ਮਲੀਨਤਾ ਦਾ ਪ੍ਰਤੀਕ ਨਹੀਂ। ਜਿਨ੍ਹਾਂ ਦੀ ਸੰਗਤ ਵਿੱਚ ਜਾਇਆ ਜੀਵਨ ਮਲੀਨ ਹੋਣ, ਉਹ ਹਰੀ ਦੇ ਸੇਵਕ ਨਹੀਂ ਹੁੰਦੇ, ਉਹਨਾਂ ਨੂੰ ਹਰੀ ਦੇ ਜਨ ਨਹੀਂ ਕਿਹਾ ਜਾ ਸਕਦਾ। ਭਗਤ ਜੀ ਨੇ ਅਗਲੀ ਅਵਸਥਾ ਬਿਆਨ ਕੀਤੀ, ਕਹਿਣ ਲੱਗੇ, ਪਾਣੀ ਵਰਗਾ ਬਣ, ਪਰ ਪਾਣੀ ਵਿੱਚ ਵੀ ਇੱਕ ਔਗਣ ਹੈ ਕਿ ਕੋਈ ਥੱਲੇ ਅੱਗ ਬਾਲ ਦੇਵੇ ਤੇ ਉਹ ਤੱਤਾ ਹੋ ਜਾਂਦਾ, ਅੱਗ ਪਛਾਂ ਖਿੱਚ ਲਈਏ ਤੇ ਠੰਡਾ ਹੋ ਜਾਂਦਾ। ਕਬੀਰ, ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਤੇ ਫਿਰ ਕਹਿੰਦੇ ਹਰੀ ਦਾ ਜਨ ਚਾਹੀਦਾ ਕਿਹੋ ਜਿਹਾ, ਨਿਬੇੜਾ ਹੀ ਕਰ ਦਿੱਤਾ, ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਹਰੀ ਦਾ ਸੇਵਕ ਕਿਹੋ ਜਿਹਾ ਹੁੰਦਾ, ਜਿਵੇਂ ਹਰੀ ਪਰਮਾਤਮਾ ਆਪ। ਰਹਾਓ ਵਾਲੀਆਂ ਪੰਕਤੀਆਂ, ਤੁਮੈ ਛਡਾਏ ਲਿਓ ਜਨ ਆਪਣਾ। ਹਰੀ ਦਾ ਜਨ ਹਰ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਏ। ਹਰ ਹਰ ਜਨ ਅੰਤਰ ਨਹੀਂ, ਨਾਨਕ ਸਾਚੀ ਜਾਨ। ਜਿਹੜੇ ਹਰੀ ਦੇ ਜਨ ਹਰੀ ਦੇ ਸੇਵਕ ਬਣ ਜਾਂਦੇ ਨੇ, ਜਿਹੜੇ ਮਾਲਕ ਦੇ ਚਰਨਾਂ ਨਾਲ ਆਪਣਾ ਸੰਬੰਧ ਜੋੜ ਲੈਂਦੇ ਨੇ। ਸਾਹਿਬ ਫਿਰ ਪਰਮਾਤਮਾ ਦਾ ਬਿਰਧ ਦੱਸ ਰਹੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮਾਤਮਾ ਦੇ ਪਰ ਉਪਕਾਰਾਂ ਦਾ ਸਾਨੂੰ ਜੀਵਾਂ ਨੂੰ ਜਿਵੇਂ ਮਾਲਕ ਬਖਸ਼ਦਾ, ਸਾਡੇ ਕਈ ਤਰ੍ਹਾਂ ਦੇ ਵਿੰਗ, ਟੇਢਾ ਪਣ, ਵਲ ਛਲ, ਕਪਟ ਜ਼ਿੰਦਗੀ ਵਿੱਚੋਂ ਦੂਰ ਕਰਕੇ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ, ਆਓ ਇਹ ਵਿਚਾਰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ।
ਇਹ ਪਾਵਨ ਬਾਣੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸੂਹੀ ਰਾਗ ਅੰਦਰ ਪਵਿੱਤਰ ਗੁਰ ਸ਼ਬਦ ਪਾਵਨ ਅੰਗ 742 ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸੁਸ਼ੋਭਿਤ ਹੈ।
ਅਨਕ ਬੀਂਗ ਦਾਸ ਕੇ ਪਰ ਹਰਿਆ।
ਇਹ ਭਾਈ ਜਦੋਂ ਮਾਲਕ ਜੀਵ ਨੂੰ ਆਪਣਾ ਜਨ ਦਾਸ ਬਣਾ ਲੈਂਦਾ ਨਾ, ਜਦੋਂ ਮੋਹ ਮਾਇਆ ਦੇ ਜਾਲ ਤੋਂ ਛੁਟਕਾਰਾ ਕਰਵਾਉਂਦਾ, ਉਦੋਂ ਸਾਡੇ ਜੀਵਾਂ ਦੇ ਅਨੇਕਾਂ ਤਰ੍ਹਾਂ ਦੇ ਵਿੰਗ, ਅਨੇਕਾਂ ਤਰ੍ਹਾਂ ਦੇ ਵਾਲ ਛਾਲ ਕਪਟ, ਕਿਉਂਕਿ ਅਸੀਂ ਹਮੇਸ਼ਾ ਟੇਢੇ ਚੱਲਦੇ ਹਾਂ, ਤਾਂ ਹੀ ਸਤਿਗੁਰਾਂ ਨੇ ਇਸ਼ਾਰਾ ਕੀਤਾ ਚਲਤ ਕੱਤ ਟੇਢੇ ਟੇਢੇ। ਹੇ ਪ੍ਰਾਣੀ, ਤੂੰ ਟੇਢਾ ਟੇਢਾ ਕਿਉਂ ਚੱਲਦਾ, ਵਿੰਗੇ ਪਾਸੇ ਕਿਉਂ ਚੱਲਦਾ? ਸਾਡੀ ਹਾਲਤ ਤਾਂ ਇਸ ਤਰ੍ਹਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ ਵੀ ਕੁੱਤੇ ਦੀ ਪੂਛ ਨੂੰ ਕੋਈ ਹਜ਼ਾਰਾਂ ਸਾਲ ਕਿਸੇ ਨਲਕੀ ਨਾਲ ਬੰਨ ਕੇ ਜ਼ਮੀਨ ਵਿੱਚ ਵੀ ਦੱਬ ਦੇਵੇ, ਜਦੋਂ ਪੁੱਟਾਂਗੇ ਤੇ ਫਿਰ ਟੇਢੀ ਦੀ ਟੇਢੀ। ਸਵਾਨ ਪੂਛ ਜੋ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਕਹਿੰਦੇ ਸਾਡੇ ਮਨ ਨੂੰ ਵਿੰਗਾ ਚੱਲਣ ਦੀ ਆਦਤ ਹੈ, ਜਿੱਧਰ ਨੁਕਸਾਨ ਹੋਣਾ ਹੈ, ਜੋ ਵਿਖਿਆ ਹੈ ਉੱਧਰ ਅਸੀਂ ਚੱਲਦੇ ਹਾਂ। ਅੰਮ੍ਰਿਤ ਦਾ ਤਿਆਗ ਕਰਕੇ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਦ ਨੈਨੋ ਡੀਠੀ। ਪਰਮਾਤਮਾ ਦੀ ਪੂਜਾ ਵਾਲੇ ਪਾਸੇ ਕੋਈ ਵਿਰਲਾ ਆਉਂਦਾ, ਪਰ ਕਰਮ ਕਾਂਡ, ਮੜੀਆਂ ਦੀ ਪੂਜਾ, ਸ਼ਰਾਧ ਵਰਤ, ਜਠੇਰੇ ਪੂਜਣੇ, ਧਾਗੇ ਤਵੀਤ ਵੇਖੋ, ਲੱਖਾਂ ਦੀ ਗਿਣਤੀ ਵਿੱਚ ਲੋਕ ਤੁਰੇ ਜਾ ਰਹੇ ਨੇ। ਹੁਣ ਇਹ ਵਿੰਗਾਪਣ ਹੈ, ਟੇਢਾਪਣ ਹੈ, ਪਰ ਜਦੋਂ ਮਾਲਕ ਕਿਰਪਾ ਕਰਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮਾਤਮਾ ਦਾ ਬਿਰਧ ਦੱਸਿਆ, ਅਪੁਸ਼ਟ ਬਾਤ ਤੇ ਭਈ ਸੀਧਰੀ, ਦੁਸ਼ਟ ਦੂਤ ਸਜ ਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰ ਮਿਲਈ। ਕਹਿੰਦੇ ਫਿਰ ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋਣ ਲੱਗ ਪਈਆਂ, ਫਿਰ ਤਾਂ ਵਿੰਗਾਪਣ ਵੀ ਸਿੱਧਾ ਹੋ ਗਿਆ। ਅਨਕ ਬੀਂਗ ਦਾਸ ਕੇ ਪਰ ਹਰਿਆ, ਮਾਲਕ ਨੇ ਸਾਨੂੰ ਟੇਢਿਆਂ ਨੂੰ ਫਿਰ ਸਿੱਧਿਆਂ ਕਰ ਦਿੱਤਾ। ਪਹਿਲੀ ਅਵਸਥਾ ਕਿ ਅਸੀਂ ਇੰਨੇ ਸੂਮ, ਸਾਨੂੰ ਕੋਈ ਵੀ ਨਹੀਂ ਸੀ ਜਾਣਦਾ, ਹੁਣ ਹਰ ਭਵਨ ਦੇ ਵਿੱਚ ਪ੍ਰਸਿੱਧੀ ਹੋ ਗਈ। ਪਹਿਲਾਂ ਨੇੜੇ ਕੋਈ ਨਹੀਂ ਸੀ ਬੈਠਣ ਦਿੰਦਾ, ਹੁਣ ਸਾਰੇ ਚਰਨਾਂ ਤੇ ਆ ਕੇ ਨਮਸਕਾਰ ਕਰਦੇ ਨੇ। ਪਹਿਲਾਂ ਇੱਕ ਵੀ ਕਿਸੇ ਦਾ ਬੋਲ ਨਹੀਂ ਸੀ ਸਹਾਰਿਆ ਜਾਂਦਾ, ਪਰ ਹੁਣ ਤਾਂ ਅੰਦਰ ਠੰਡ ਪੈ ਗਈ ਹੈ, ਕੋਈ ਕੁਝ ਕਹਿੰਦਾ ਰਵੇ, ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਵੀ ਬਿਠਾ ਦੇਵੇ, ਪਰ ਫਿਰ ਵੀ ਉਹ ਤਪਦੇ ਨਹੀਂ, ਦੇਗ ਵਿੱਚ ਉਬਲ ਕੇ ਵੀ ਠੰਡੇ ਰਹਿੰਦੇ ਨੇ। ਤੇ ਸਾਹਿਬ ਕਹਿੰਦੇ ਪਹਿਲਾਂ ਤਾਂ ਅੱਧੀ ਕੌਡੀ ਦਾ ਆਤਮਕ ਜੀਵਨ ਵੀ ਨਹੀਂ, ਹੁਣ ਤਾਂ ਵੇਖੋ ਅੰਦਰੋਂ ਸਾਰੀ ਤ੍ਰਿਸ਼ਨਾ ਬੁੱਝ ਗਈ, ਇੰਨੀ ਉੱਚੀ ਅਵਸਥਾ ਬਣ ਗਈ। ਇਸੇ ਸ਼ਬਦ ਵਿੱਚ ਅੱਗੇ ਜ਼ਿਕਰ ਕਰਦੇ ਨੇ, ਮੋਹੇ ਕਿਰਪਨ ਕੋ ਕੋਏ ਨਾ ਜਾਣਤ, ਸਗਲ ਭਵਨ ਪ੍ਰਗਟਈ, ਸੰਗ ਬੈਠਨੋ ਕਹੀਂ ਨਾ ਪਾਵਤ, ਹੁਣ ਸਗਲ ਚਰਨ ਸੇਵਈ, ਆਡ ਆਡ ਕੋ ਫਿਰ ਤੋ ਢੂੰਡਤੋ। ਹੁਣ ਕੀ ਅਵਸਥਾ ਬਣ ਗਈ, ਮਨ ਸਗਲ ਤ੍ਰਿਸ਼ਨ ਬੁੱਝ ਗਈ, ਏਕ ਬੋਲ ਵੀ ਖਵਤੋ ਨਾਹੀ, ਸਾਧ ਸੰਗਤ ਸੀਤ ਲਈ। ਕਹਿੰਦੇ ਹੁਣ ਅੰਦਰ ਇੰਨੀ ਸੀਤਲਤਾ, ਇੰਨੀ ਠੰਡ ਵਰਤ ਗਈ, ਮਾਲਕ ਨੇ ਕਿਰਪਾ ਕਰ ਦਿੱਤੀ। ਏਕ ਜੀ ਗੁਣ ਕਵਨ ਵਖਾਨਾ, ਅਗੰਮ 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 ਈ, ਦਾਸ 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 ਕੋ ਕਰੀਓ, ਜਨ ਨਾਨਕ ਹਰ ਸ਼ਰਨਈ। ਕਹਿੰਦੇ ਮਾਲਕ ਹੁਣ ਤੇ ਆਪਣੀ ਸ਼ਰਨ ਵਿੱਚ ਰੱਖ ਕੇ ਸਾਨੂੰ ਆਪਣਾ ਦਾਸ ਬਣਾ ਲਵੋ, ਕਿਉਂਕਿ ਜਿਹੜਾ ਤੁਹਾਡਾ ਦਾਸ ਬਣ ਜਾਂਦਾ ਹੈ ਨਾ, ਅਨਕ ਬੀਂਗ ਦਾਸ ਕੇ ਪਰ ਹਰਿਆ, ਤੁਸੀਂ ਆਪਣੇ ਦਾਸ ਦੇ ਸੇਵਕ ਦੇ ਅਨੇਕਾਂ ਵਿੰਗੇਪਣ ਵਾਲੇ, ਟੇਢੇਪਣ ਵਾਲੇ ਜਿਹੜੇ ਕਰਮ ਨੇ ਨਾ, ਉਹ ਦੂਰ ਕਰ ਦਿੰਦੇ ਹੋ, ਸਿੱਧੇ ਰਸਤੇ ਤੇ ਤੁਸੀਂ ਤੋਰ ਦਿੰਦੇ ਹੋ।
ਪਰ ਕਿਰਪਾ ਪ੍ਰਭ ਆਪਣਾ ਕਰਿਆ।
ਫਿਰ ਇਹ ਭਾਈ ਜਿਹਨੂੰ ਆਪਣਾ ਦਾਸ ਬਣਾ ਲਿਆ, ਜਿਹਦੇ ਵਿੰਗੇਪਣ ਦੂਰ ਕਰ ਦਿੱਤੇ, ਮਾਲਕ ਨੇ ਕਿਰਪਾ ਕਰਕੇ ਉਹਨਾਂ ਨੂੰ ਫਿਰ ਆਪਣੇ ਬਣਾ ਲਿਆ, ਕਿਉਂਕਿ ਮਾਲਕ ਤਾਂ ਉਡੀਕਦਾ ਹੈ ਨਾ ਕਿ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਿਵੇਂ ਸੰਸਾਰ ਅੰਦਰ ਵਿਗੜਿਆ ਹੋਇਆ ਨਹੀਂ, ਸਵਰਿਆ ਹੋਇਆ ਰੂਪ ਸਾਨੂੰ ਚੰਗਾ ਲੱਗਦਾ, ਇਸੇ ਤਰ੍ਹਾਂ ਪਰਮਾਤਮਾ ਨੂੰ ਵੀ ਸਾਡਾ ਵਿਗੜਿਆ ਹੋਇਆ ਵਿਕਰਾਲ ਰੂਪ ਨਹੀਂ, ਸਵਰਿਆ ਹੋਇਆ ਰੂਪ ਚੰਗਾ ਲੱਗਦਾ। ਤੇ ਜਦੋਂ ਮਾਲਕ ਦੇ ਦਰ ਤੇ ਜਾਵਾਂਗੇ, ਫਿਰ ਉਹ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲੈਂਦਾ।
ਤੁਮਹਿ ਛੁਡਾਏ ਲਿਓ ਜਨ ਆਪਣਾ।
ਇਹ ਪ੍ਰਭੂ ਜੀ, ਤੁਸੀਂ ਆਪਣੇ ਜਨ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸ ਮੋਹ ਮਾਇਆ ਦੇ ਜਾਲ ਤੋਂ, ਫਾਈ ਤੋਂ, ਛਡਾ ਲਿਆ ਹੈ।
ਉਰਜ ਪਰਿਓ ਜਾਲ ਜਗ ਸੁਪਨਾ,
ਇਹ ਜਗਤ ਜੋ ਸੁਪਨੇ ਦੀ ਨਿਆਈ ਹੈ, ਬਹੁਤੇ ਜੀਵ ਇਸ ਮੋਹ ਮਾਇਆ ਦੇ ਜਾਲ ਵਿੱਚ ਉਲਝੇ ਪਏ ਨੇ, ਕਿਉਂਕਿ ਇਹ ਜਗ ਐਸਾ ਸੁਪਨੇ ਜੈਸਾ, ਸੁਪਨੇ ਵਰਗਾ ਜਗਤ ਤੇ ਇਹਦੇ ਝੂਠੇ ਮੋਹ ਨੂੰ ਸੱਚਾ ਕਰਕੇ ਜੀਵ ਜਾਲ ਦੀ ਫਾਈ ਵਿੱਚ ਫਸੇ ਪਏ ਹਨ। ਇਹ ਪਾਵਨ ਗੁਰ ਪੰਗਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਹਨ।
ਪਰਬਤ ਦੋਖ ਮਹਾ ਬਿਕਰਾਲਾ,
ਸਾਡੇ ਜਿਹੜੇ ਪਰਬਤ ਵਰਗੇ ਪਹਾੜਾਂ ਵਰਗੇ ਐਬ ਦੋਖ ਕਿਲ ਵਿਖ ਪਾਪ ਸਨ, ਮਾਲਕ ਨੇ ਇੱਕ ਖਿਨ ਦੇ ਵਿੱਚ ਹੀ ਖਤਮ ਕਰਕੇ ਸਾਨੂੰ ਬਖਸ਼ ਦਿੱਤਾ। ਇਹਦੇ ਤੋਂ ਇਹ ਸਿੱਖਿਆ ਨਹੀਂ ਲੈਣੀ ਕਿ ਆਪਾਂ ਪਾਪ ਕਰੀਏ ਤੇ ਮਾਲਕ ਬਖਸ਼ ਦਿੰਦਾ। ਹਾਂ, ਜੇ ਜ਼ਿੰਦਗੀ ਵਿੱਚ ਪਾਪ ਹੋ ਗਿਆ ਤੇ ਫਿਰ ਮਾਲਕ ਬਖਸ਼ੰਦ ਵੀ ਹੈ। ਇਹ ਸਿੱਖਿਆ ਲੈਣੀ ਕਿ ਉਹ ਬਖਸ਼ੰਦ ਹੈ, ਉਹਦੇ ਚਰਨਾਂ ਨਾਲ ਜੁੜੀਏ। ਇਹ ਸਿੱਖਿਆ ਨਹੀਂ ਲੈਣੀ ਕਿ ਅਸੀਂ ਪਾਪ ਕਰਨ ਲੱਗ ਪਈਏ। ਤਾਂ ਹੀ ਭਾਈ ਗੁਰਦਾਸ ਜੀ ਨੇ ਸੁਚੇਤ ਕੀਤਾ ਨਾ, ਜੇਕਰ ਉਧਰੀ ਪੂਤਨਾ ਵੇ ਪਿਆਲਣ ਕੰਮ ਨਾ ਚੰਗਾ, ਗਨਕਾ ਉਧਰੀ ਆਖੀਐ ਪਰ ਕਰ ਜਾਏ ਨਾ ਲਈਐ ਪੰਗਾ, ਪਾਰ ਉਤਾਰੈ ਬੋਹਿਥਾ ਲੋਹਾ ਸੋਨਾ ਨਾਹੀ ਇੱਕ ਰੰਗਾ, ਇਤ ਪਰਵਾਸੈ ਰਹਿਣ ਕੁਟੰਗਾ। ਕਹਿੰਦੇ ਬੇੜੀ ਦਾ ਸੁਭਾਅ, ਬੇੜੀ ਵਿੱਚ ਲੋਹਾ ਰੱਖ ਦਿਓ, ਸੋਨਾ ਰੱਖ ਦਿਓ, ਬੇੜੀ ਤਾਂ ਹਰ ਇੱਕ ਨੂੰ ਪਾਰ ਕਰ ਦਿੰਦੀ ਹੈ, ਪਰ ਪਾਰਲੇ ਪਾਸੇ ਜਾ ਕੇ ਜਿਹੜੀ ਸੋਨੇ ਦੀ ਕੀਮਤ ਹੈ ਉਹ ਲੋਹੇ ਦੀ ਕੀਮਤ ਨਹੀਂ। ਜੇ ਬਾਰ ਬਾਰ ਭੁੱਲ ਕਰਾਂਗੇ ਨਾ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁੜ ਉਸਕਾ ਵਿਸ਼ਵਾਸ ਨਾ ਹੋਵੇ। ਇੱਕ ਦਿਨ ਪਰਮਾਤਮਾ ਵੀ ਫਿਰ ਵਿਸ਼ਵਾਸ ਨਹੀਂ ਕਰਦਾ ਵੀ ਆਪਾਂ ਕਹੀ ਚੱਲੀਏ। ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ, ਬਹੁੜ ਕਮਾਵੈ ਹੋਏ ਨਸੰਗ। ਆਪਾਂ ਕਹੀਏ ਜੀ ਪਾਪ ਕਰੀਏ, ਸਰੋਵਰ ਵਿੱਚ ਉੱਭੀ ਮਾਰਾਂਗੇ, ਪਾਪ ਬਖਸ਼ੇ ਗਏ, ਕਦੋਂ ਤੱਕ? ਕਹਿੰਦੇ ਇੱਕ ਦਿਨ ਐਸਾ ਆਵੇਗਾ ਕਿ ਜਮਪੁਰ ਬਾਦ ਖਰੇ ਕਲੰਕ, ਕਲੰਕ ਸਹਿਤ ਜਮਪੁਰੀ ਵਿੱਚ ਜਾਵੇਗਾ, ਬਖਸ਼ਿਆ ਨਹੀਂ ਜਾਣਾ, ਕਿਉਂਕਿ ਬਾਰ ਬਾਰ ਭੁੱਲ ਕਰਦਾ। ਮਾਲਕ ਬਖਸ਼ੰਦ ਜ਼ਰੂਰ ਹੈ, ਪਰ ਜਦੋਂ ਵੀ ਭੁੱਲ ਕਰੇਗਾ, ਜਿੰਨੀ ਵਾਰ ਬਖਸ਼ਿਆ ਜਾਵੇਗਾ, ਟਾਂਕੇ ਲੱਗਦੇ ਜਾਣਗੇ, ਜੋੜ ਪੈਂਦੇ ਜਾਣਗੇ। ਜਿਵੇਂ ਭਾਂਡੇ ਵਿੱਚ ਛੇਕ ਹੋ ਜਾਵੇ ਨਾ, ਤੇ ਆਪਾਂ ਟਾਂਕਾ ਲਾ ਕੇ ਉਹਨੂੰ ਸਹੀ ਤਾਂ ਕਰ ਲੈਂਦੇ ਹਾਂ, ਪਰ ਵਿੱਚ ਜੋੜ ਪੈ ਜਾਂਦਾ ਨਾ, ਜਦੋਂ ਹੱਥ ਫੇਰਾਂਗੇ ਤੇ ਟਾਂਕਾ ਰੜਕਦਾ। ਇਸ ਤਰ੍ਹਾਂ ਮੇਰਾ ਮਾਲਕ ਬਖਸ਼ੰਦ ਹੈ, ਉਹਦੇ ਬਾਰੇ ਕਿਹਾ ਕਿ ਗੈਬੁਲ ਗੈਬ ਹੈ, ਉਹ ਤਾਂ ਅਫੂਅਲ ਗੁਨਾਹ ਹੈ, ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਹੈ। ਇੱਥੇ ਤੱਕ ਵੀ ਸਾਹਿਬ ਨੇ ਕਿਰਪਾ ਕੀਤੀ, ਅਜ਼ਰਾਈਲ ਜਾਰ ਬੰਦੇ ਜਿਸ ਤੇਰਾ ਆਧਾਰ, ਜਿਸ ਜੀਵ ਦਾ ਆਧਾਰ ਪ੍ਰਮਾਤਮਾ ਤੁਸੀਂ ਬਣ ਗਏ ਹੋ। ਅਜ਼ਰਾਈਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ, ਇਹ ਦੋ ਫਰਿਸ਼ਤੇ ਨੇ, ਇੱਕ ਜ਼ਬਰਾਈਲ ਤੇ ਇੱਕ ਅਜ਼ਰਾਈਲ। ਇਸਲਾਮਿਕ ਬੋਲੀ ਵਿੱਚ ਜਿਵੇਂ ਹਿੰਦਵੀ ਬੋਲੀ ਵਿੱਚ ਧਰਮ ਰਾਜ ਕਹਿ ਦਿੰਦੇ ਹਾਂ, ਇਸਲਾਮਿਕ ਬੋਲੀ ਵਿੱਚ ਅਜ਼ਰਾਈਲ ਦਾ ਅਰਥ ਹੈ ਜਿਹੜਾ ਮੌਤ ਦਾ ਫਰਿਸ਼ਤਾ ਹੈ। ਕਹਿੰਦੇ ਮੌਤ ਦਾ ਫਰਿਸ਼ਤਾ ਵੀ ਉਹਦਾ ਯਾਰ ਬਣ ਜਾਂਦਾ ਹੈ, ਉਹਦਾ ਦੋਸਤ ਬਣ ਜਾਂਦਾ ਹੈ, ਜਿਸ ਦੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਬਣ ਗਿਆ। ਕਿਉਂਕਿ ਆਦਰ ਦੇਵਤ ਜਾਮ, ਰੇ ਰੇ ਦਰਗਾਹ ਕਹਿ ਨਾ ਕਉ, ਆਓ ਬੈਠ ਆਦਰ ਸ਼ੁਭ ਦੇਉ, ਆਦਰ ਦੇਵਤ ਜਾਮ। ਫਿਰ ਧਰਮ ਰਾਜ ਵੀ ਆਦਰ ਦਿੰਦਾ ਹੈ। ਅਜ਼ਰਾਈਲ, ਅਜ਼ਰਾਈਲ ਯਾਰ ਬੰਦੇ ਜਿਸ ਤੇਰਾ ਆਧਾਰ, ਗੁਨਾਹ ਉਸਕੇ ਸਗਲ ਆਫੂ, ਤੇਰੇ ਜਨ ਦੇਖਿਆ ਦੀਦਾਰ। ਜਿਹੜੇ ਤੇਰੇ ਜਨ ਤੇਰਾ ਦੀਦਾਰ ਕਰਦੇ ਨੇ ਨਾ, ਉਹਨਾਂ ਦੇ ਸਾਰੇ ਗੁਨਾਹ ਜਿਹੜੇ ਨੇ ਮਾਫ ਹੋ ਜਾਂਦੇ ਨੇ। ਕਿਉਂਕਿ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰ ਇਹਦੇ ਤੋਂ ਇਹ ਅਰਥ ਨਹੀਂ ਲੈਣਾ ਵੀ ਜੀਵ ਪਾਪ ਕਰਨ ਲੱਗ ਪਵੇ ਜੀ ਮਾਲਕ ਨੇ ਬਖਸ਼ ਦੇਣਾ। ਹਾਂ, ਜੇ ਪਾਪ ਹੋ ਗਿਆ ਤੇ ਸਾਹਿਬ ਕਹਿ ਰਹੇ ਨੇ ਪਰਬਤ ਦੋਖ ਮਹਾ ਬਿਕਰਾਲਾ, ਏਡੇ ਵੱਡੇ ਵਿਕਰਾਲ ਪਾਪ, ਏਡੇ ਵੱਡੇ ਪਹਾੜਾਂ ਜਿੱਡੇ ਦੋਖ ਐਬ ਹੋਣ ਜੀਵਨ ਵਿੱਚ।
ਖਿਨ ਮਹਿ ਦੂਰ ਕੀਏ ਦਇਆਲਾ,
ਇੱਕ ਖਿਨ ਦੇ ਵਿੱਚ ਹੀ ਦਇਆ ਦੇ ਘਰ ਪ੍ਰਮਾਤਮਾ ਨੇ ਦੂਰ ਕਰ ਦਿੱਤੇ, ਪਾਪ ਗੁਨਾਹ ਜਿਹੜੇ ਸਨ ਉਹ ਬਖਸ਼ ਦਿੱਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਇਹੋ ਜਿਹੀ ਅਵਸਥਾ ਵੀ ਬਣ ਜਾਵੇ ਨਾ, काम क्रोध मोह बस किया, किरपन लोभ प्यार। इनू काम ने भी वस किया होवे, क्रोध ने भी वस किया होवे, ये किरपन इन्ना कंजूस इन्ना सूम के लोभ दे वस विच भी हो जावे। काम क्रोध मोह बस किया, किरपन लोभ प्यार, चारे किल विख उन अग किए, हुआ असुर संघार। चार तरह के किल विख पाप किते होण ते इहो जिहा ਇਹ ਰਾਹ ਮਾਰ ਬਣ ਜਾਵੇ ਵੀ ਲੋਕ ਕਹਿਣ ਵੀ ਇਹ ਬੰਦਾ ਨਹੀਂ, ਇਹ ਤੇ ਦੈਂਤ ਬਣ ਗਿਆ, ਇਹ ਤਾਂ ਦੈਂਤਾਂ ਦੀ ਤਰ੍ਹਾਂ। ਅਸੁਰ ਸੰਘਾਰ ਭਾਵ ਏਡਾ ਵੱਡਾ ਪਾਪੀ ਵੀ ਇਹਨੂੰ ਹੁਣ ਜਿਉਂਦੇ ਰਹਿਣ ਦਾ ਹੱਕ ਕੋਈ ਨਹੀਂ, ਇਹਨੂੰ ਤਾਂ ਮਾਰ ਹੀ ਦੇਣਾ ਚਾਹੀਦਾ। ਚਾਰ ਤਰ੍ਹਾਂ ਦੇ ਕਿਲ ਵਿਖ ਵੀ ਕੀਤੇ ਹੋਣ, ਉਹ ਕਿਲ ਵਿਖ ਕਿਹੜੇ ਨੇ? ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਨ। ਇਹ ਚਾਰ ਤਰ੍ਹਾਂ ਦੇ ਪਾਪ ਸ਼ਾਸਤਰਕਾਰਾਂ ਨੇ ਮੰਨੇ ਨੇ। ਕਿਸੇ ਬ੍ਰਹਮ ਵੇਤਾ ਦੀ ਹੱਤਿਆ ਕਰ ਦੇਣੀ, ਗਊ ਦਾ ਵੱਧ ਕਰਨਾ, ਘਰ ਵਿੱਚ ਕੰਨਿਆ ਜਨਮ ਲੈਂਦੀ ਤੇ ਉਹਨੂੰ ਕੇਵਲ ਪੀ ਇਹ ਧੀ ਹੈ ਭਰੂਣ ਹੱਤਿਆ ਦੇ ਰੂਪ ਵਿੱਚ ਜਾਂ ਉਵੇਂ ਗਲਾ ਘੁੱਟ ਕੇ ਮਾਰ ਦੇਣਾ, ਇਹ ਵੀ ਬੜਾ ਵੱਡਾ ਪਾਪ ਹੈ। ਤੇ ਜਿਨ੍ਹਾਂ ਨੇ ਪਾਪ ਕੀਤੇ ਨੇ ਕਦੇ ਅੰਦਰ ਝਾਤ ਮਾਰਿਓ ਕਿ ਅੱਜ ਇਹ ਸਰ ਜ਼ਮੀਨ ਦੋਜਕ ਕਿਉਂ ਬਣਦੀ ਜਾ ਰਹੀ ਹੈ, ਨਰਕ ਕਿਉਂ ਬਣਦੀ ਜਾ ਰਹੀ ਹੈ, ਇਹਦਾ ਕਾਰਨ ਕਿ ਪਤਾ ਨਹੀਂ ਕਿੰਨੀਆਂ ਕੁ ਧੀਆਂ ਨੂੰ ਜੰਮਣ ਤੋਂ ਪਹਿਲਾਂ ਭਰੂਣ ਹੱਤਿਆ ਦੇ ਰੂਪ ਵਿੱਚ ਮਾਰ ਦਿੱਤਾ ਗਿਆ। ਏਡਾ ਵੱਡਾ ਪਾਪ, ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਨ। ਜਿਹੜਾ ਬੰਦਾ ਕਰੈਕਟਰ ਲੈਸ ਹੈ, ਚਰਿੱਤਰਹੀਣ ਹੈ, ਉਹਦੇ ਘਰ ਦਾ ਜਲ ਪਾਣੀ ਛਕਣਾ, ਉਹਦੇ ਨਾਲ ਦੋਸਤੀ ਰੱਖਣੀ, ਸੱਜਣਤਾਈ ਬਣਾਉਣੀ। ਆ ਵੇਖੋ, ਕਈ ਵਾਰ ਆਪਾਂ ਅੰਮ੍ਰਿਤ ਨਹੀਂ ਛਕਦੇ, ਕਈ ਵਾਰ ਉਹਨਾਂ ਨਾਲ ਸੱਜਣਤਾਈ ਜੀਵ ਪਾਉਂਦਾ ਹੈ ਜਿੱਥੇ ਨਸ਼ਿਆਂ ਦਾ ਪ੍ਰਵਾਹ ਚੱਲਦਾ ਹੋਵੇ, ਜਿੱਥੇ ਚਰਿੱਤਰਹੀਣਤਾ ਦੀ ਗੱਲ ਚੱਲਦੀ ਹੋਵੇ। ਸਾਹਿਬ ਕਹਿੰਦੇ ਇਹ ਬੜੇ ਵੱਡੇ ਪਾਪ ਨੇ, ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਬਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ, ਪੀ ਮੱਦ ਜੂਆ ਖੇਲ ਦੇ ਜੋਹਨ ਪਰ ਨਾਰੇ, ਪਰ ਇੱਕ ਤਲੂ ਨਾ ਪੁੱਜਣੀ ਬੇਮੁੱਖ ਗੁਰਦੁਆਰੇ। ਜਿਹੜਾ ਆਪਣੇ ਗੁਰੂ ਤੋਂ ਬੇਮੁੱਖ ਹੋ ਗਿਆ, ਉਹਦਾ ਲੂ ਇੰਨਾ ਵੱਡਾ ਪਾਪੀ ਕਿ ਕਿਸੇ ਨੇ ਸਾਰੇ ਪਾਪ ਵੀ ਕੀਤੇ ਹੋਣ ਪਰ ਉਹ ਇੱਕ ਲੂੰ ਦੇ ਬਰਾਬਰ ਨਹੀਂ ਹੋ ਸਕਦੇ। ਹੁਣ ਮਾਲਕ ਦੇ ਬਖਸ਼ੰਦ ਵਾਲੇ ਬਿਰਧ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕਾਮ ਕ੍ਰੋਧ ਮੋਹ ਬਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ। ਉਹ ਏਡਾ ਵੱਡਾ ਪਾਪੀ ਹੋਵੇ ਕਿ ਕਦੇ ਉਹਨੇ ਧਾਰਮਿਕ ਪੋਥੀ ਨਾ ਪੜ੍ਹੀ ਹੋਵੇ, ਕਦੇ ਉਹਨੇ ਕੋਈ ਸਿਫਤ ਸਲਾਹ ਦਾ ਗੀਤ ਨਾ ਸੁਣਿਆ ਹੋਵੇ, ਕਦੇ ਕੋਈ ਪ੍ਰਭੂ ਦੀ ਉਸਤਤ ਵਿੱਚ ਉਚਾਰਿਆ ਕਵਿਤ ਵੀ ਨਾ ਸੁਣੇ। ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ। ਕਹਿੰਦੇ ਜੇ ਕਿਤੇ ਉਹਨੂੰ ਵੀ ਪਰਮਾਤਮਾ ਚੇਤੇ ਆ ਜਾਵੇ ਨਾ, ਜੇ ਉਹ ਵੀ ਕਿਤੇ ਆਪਣੇ ਗੁਨਾਹ ਛੱਡ ਕੇ ਪ੍ਰਭੂ ਦਾ ਦਾਸ ਬਣਨਾ ਲੋਚ ਲਵੇ, ਤੇ ਇੱਕ ਨਿਮਖ ਦੇ ਸਮੇਂ ਵਿੱਚ ਹੀ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ ਪਰਮਾਤਮਾ। ਏਡਾ ਵੱਡਾ ਪਾਪੀ ਕਿ ਕਾਮ ਕ੍ਰੋਧ ਮੋਹ ਬਸ ਕੀਆ, ਕਿਰਪਨ ਲੋਪ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚਿੱਤ ਆਵੈ ਉਸ ਪਾਰ ਬ੍ਰਹਮ, ਨਿਮਖ ਸਿਮਰਤ ਤਰਿਆ। ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਜਦੋਂ ਮਾਲਕ ਦੇ ਚਰਨਾਂ ਨਾਲ ਜੁੜ ਕੇ ਕਵੇ, ਮਾਲਕ ਜੀ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੇ। ਅਸੀਂ ਅਰਦਾਸ ਕਰਦੇ ਹਾਂ ਕਿ ਪਿਛਲੇ ਔਗਣ ਬਖਸ਼ ਲੈ, ਪਰ ਇਹ ਨਹੀਂ ਮੰਗਦੇ ਕਿ ਅੱਗੇ ਤੋਂ ਸ਼ੁਭ ਮਾਰਗ ਤੇ ਤੋਰੀ, ਅੱਗੇ ਤੋਂ ਫਿਰ ਗੁਨਾਹ ਕਰਨੇ ਸ਼ੁਰੂ ਕਰ ਦਿੰਦੇ ਹਾਂ। ਪਰ ਜਿਨ੍ਹਾਂ ਨੇ ਕਿਹਾ ਕਿ ਪਿਛਲੇ ਗੁਨਾਹਾਂ ਤੋਂ ਤੋਬਾ ਤੇ ਅੱਗੇ ਹੁਣ ਸਾਨੂੰ ਸ਼ੁਭ ਮਾਰਗ ਤੇ ਤੋਰ, ਜਿਹੜਾ ਜੀਵ ਇਸ ਤਰ੍ਹਾਂ ਦਾ ਪ੍ਰਣ ਕਰ ਲਵੇ, ਨਿਮਖ ਸਿਮਰਤ ਤਰਿਆ, ਇੱਕ ਅੱਖ ਝਮਕਣ ਦੇ ਸਮੇਂ ਵਿੱਚ ਮਾਲਕ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ। ਏਡੇ ਵੱਡੇ ਐਬ ਪਰਬਤ ਦੋਖ ਮਹਾ ਬਿਕਰਾਲਾ, ਖਿਨ ਮੈਂ ਦੂਰ ਕੀਏ ਦਿਆਲਾ, ਦਇਆ ਦੇ ਘਰ ਪਰਮਾਤਮਾ ਨੇ ਇੱਕ ਖਿਨ ਵਿੱਚ ਦੂਰ ਕਰ ਦਿੱਤੇ।
ਸੋਗ ਰੋਗ ਬਿਪਤੇ ਅਤ ਭਾਰੀ,
ਜਿਹੜਾ ਹਰੀ ਦਾ ਸੇਵਕ ਬਣ ਜਾਂਦਾ ਨਾ, ਉਹਦੇ ਨੇੜੇ ਬਿਪਤਾ, ਉਹਦੇ ਨੇੜੇ ਸੋਗ ਰੋਗ ਉਹਨੂੰ ਆ ਕੇ ਪੁੰਦੇ ਨਹੀਂ, ਕਿਉਂਕਿ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ। ਉਹਦੀ ਏਡੀ ਉੱਚੀ ਅਵਸਥਾ ਕਿ ਉਹਨੂੰ ਸਮਝ ਆ ਜਾਂਦੀ ਹੈ, ਤਹਾਂ ਬਿਪਤ ਜੈ ਹਰ ਸਿਮਰਨ ਨਾਹੀ ਕੋਟ ਬਿਘਨ ਤਿਸ ਲਾਗ ਤੇ ਜਿਸਨੂੰ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉਂ ਸੁਣੈ ਘਰ ਕਾਉ ਪਰ ਜਿਹਨੂੰ ਮਾਲਕ ਆਵਾਜ਼ ਮਾਰਦਾ ਨਾ ਜਿਨ ਤੁਮ ਭੇਜੇ ਤਿਨੈ ਬੁਲਾਏ ਕਹਿੰਦੇ ਜਿਸ ਪਰਮਾਤਮਾ ਨੇ ਜਗਤ ਵਿੱਚ ਤੈਨੂੰ ਭੇਜਿਆ ਉਹਨੇ ਆਪਣੇ ਵੱਲ ਬੁਲਾਇਆ ਇਹ ਨਹੀਂ ਵੀ ਮਾਤ ਲੋਕ ਤੋਂ ਪਰਲੋਕ ਵੱਲ ਬੁਲਾ ਲਿਆ ਵੀ ਚੱਲ ਹੁਣ ਤੂੰ ਇੱਥੋਂ ਤੁਰਦਾ ਉਹ ਨਹੀਂ ਰਹਿ ਇਸ ਜਗਤ ਵਿੱਚ ਤੇ ਜਗਤ ਵਿੱਚ ਰਹਿੰਦਾ ਪਰਮਾਤਮਾ ਵੱਲ ਆ ਪ੍ਰਭੂ ਵੱਲ ਜੁੜ ਜਿਨ ਤੁਮ ਭੇਜੇ ਤਿਨੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਤੇ ਕਹਿੰਦੇ ਫਿਰ ਮਾਲਕ ਪਤਾ ਕੀ ਕਿਰਪਾ ਕਰਦਾ ਤੁਮਰੇ ਦੋਖੀ ਹਰ ਆਪ ਨਵਾਰੇ ਅਪਦਾ ਭਈ ਬਤੀਤ ਤੇਰੇ ਜੀਵਨ ਦੀਆਂ ਵਿਪਤਾਵਾਂ ਦੂਰ ਕਰ ਦੇਵੇਗਾ ਇੱਥੇ ਤੱਕ ਕਿ ਗੁਰਪੂਰੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਮਾਲਕ ਕਿਰਪਾ ਕਰਕੇ ਫਿਰ ਇਵੇਂ ਵਿਪਤਾਵਾਂ ਤੋਂ ਬਚਾਉਂਦਾ ਹੈ
ਦੂਰ ਭਈ ਜਪ ਨਾਮ ਮੁਰਾਰੀ
ਪ੍ਰਭੂ ਦਾ ਨਾਮ ਜਪ ਕੇ ਇਹੋ ਜਿਹੀਆਂ ਵਿਪਤਾਵਾਂ ਵੀ ਦੂਰ ਹੋ ਜਾਂਦੀਆਂ ਨੇ ਭਾਵ ਇਹ ਸਮਝ ਆ ਜਾਂਦੀ ਕਿ ਦੁੱਖ ਸੁੱਖ ਉਤਰਾ ਚੜਾ ਜੀਵਨ ਵਿੱਚ ਆਉਣੇ ਨੇ ਪਰ ਉਹ ਵਿਪਤਾ ਫਿਰ ਵਿਪਤਾ ਨਹੀਂ ਜਾਪਦੀ ਸਭ ਤੋਂ ਵੱਡੀ ਤੇ ਵਿਪਤਾ ਇਹ ਹੈ ਕਿ ਜਦੋਂ ਘਰ ਵਿੱਚੋਂ ਅਸੀਂ ਪਰਮਾਤਮਾ ਨਾਲੋਂ ਟੁੱਟ ਜਾਈਏ ਸਾਡੇ ਘਰਾਂ ਵਿੱਚੋਂ ਸਿੱਖੀ ਖੰਭ ਲਾ ਕੇ ਉੱਡ ਜਾਵੇ ਉਵੇਂ ਆਪਾਂ ਕਹੀਏ ਜੀ ਪਹਿਲਾਂ ਲੱਖਾਂ ਪਤੀ ਸਾਂ ਹੁਣ ਕਰੋੜਾਂ ਪਤੀ ਹੋ ਗਏ ਪਹਿਲਾਂ ਹਿੰਦੁਸਤਾਨ ਵਿੱਚ ਆ ਹੁਣ ਬੱਚੇ ਵਿਦੇਸ਼ਾਂ ਵਿੱਚ ਘੁੰਮਦੇ ਨੇ ਪਰ ਸਿੱਖੀ ਤੋਂ ਮੁਨਕਰ ਹੋ ਕੇ ਜਿਹੜੀ ਵੱਡੀ ਵਿਪਤਾ ਸਹੇੜ ਬੈਠੇ ਆ ਉਹ ਵਿਪਤਾ ਕੌਣ ਦੂਰ ਕਰੇਗਾ ਮਾਲਕ ਤੋਂ ਟੁੱਟ ਕੇ ਜਿਹੜਾ ਵੱਡਾ ਸੰਕਟ ਆ ਗਿਆ ਸਾਡੀ ਜ਼ਿੰਦਗੀ ਵਿੱਚ ਉਹ ਕੌਣ ਦੂਰ ਕਰੇਗਾ ਲੱਖਾਂ ਤੋਂ ਕਰੋੜਾਂ ਪਤੀ ਤੇ ਬਣ ਗਏ ਹਿੰਦੁਸਤਾਨ ਤੋਂ ਕੈਨੇਡਾ ਤਾਂ ਚਲੇ ਗਏ ਪਰ ਜੀਵਨ ਵਿੱਚੋਂ ਸਿੱਖੀ ਦੂਰ ਹੋ ਗਈ ਜੀਵਨ ਵਿੱਚੋਂ ਸਿਮਰਨ ਦੂਰ ਹੋ ਗਿਆ ਆਹ ਜਿਹੜੀ ਵਿਪਤਾ ਇਹ ਤੇ ਕਦੇ ਦੂਰ ਨਹੀਂ ਨਾ ਹੋਣੀ ਇਸ ਕਰਕੇ ਮਾਲਕ ਲੱਖਾਂ ਪ੍ਰਕਾਰ ਦੇ ਦੁੱਖ ਵੀ ਦੇਵੇ ਲੱਖਾਂ ਪ੍ਰਕਾਰ ਦੇ ਸੰਕਟ ਵਿਪਤਾਵਾਂ ਆ ਜਾਣ ਪਰ ਜਦੋਂ ਉਹਦੇ ਨਾਲ ਜੁੜ ਜਾਈਏ ਆਪਣੇ ਆਪ ਹੀ ਸਾਰਾ ਹੱਲ ਹੋ ਜਾਂਦਾ ਦੁਨਿਆਵੀ ਦੁੱਖ ਦੁਨਿਆਵੀ ਵਿਪਤਾ ਫਿਰ ਵਿਪਤਾ ਨਹੀਂ ਜਾਪਦੀ ਫਿਰ ਤਾਂ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਇੱਕ ਹੈ ਇੱਕ ਹੀ ਨੇਤਾ ਬੁਰਾ ਨਹੀਂ ਸਭ ਭਲੋ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਦੂਰ ਭਈ ਜਪ ਨਾਮ ਮੁਰਾਰੀ ਪ੍ਰਭੂ ਦੇ ਨਾਮ ਨੂੰ ਜਪ ਜਪ ਕੇ ਰੋਗ ਸੋਗ ਵਿਪਤਾਵਾਂ ਇਹਨਾਂ ਦਾ ਡਰ ਵੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਂਦਾ ਹੈ
ਦ੍ਰਿਸ਼ਟ ਧਾਰ ਲੀਨੋ ਲੜ ਲਾਏ
ਕਿਰਪਾ ਕਰਕੇ ਜਦੋਂ ਮਾਲਕ ਨੇ ਮੇਰ ਦੀ ਦ੍ਰਿਸ਼ਟੀ ਪਾਈ ਤੇ ਜੀਵਾਂ ਨੂੰ ਆਪਣੇ ਲੜ ਲਾ ਲਿਆ ਭਾਵ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ ਕਿ ਮੈਨੂੰ ਪਰਮਾਤਮਾ ਨੇ ਦ੍ਰਿਸ਼ਟ ਧਾਰ ਕੇ ਕਿਰਪਾ ਕਰਕੇ ਆਪਣੇ ਲੜ ਆਪਣੇ ਪੱਲੇ ਨਾਲ ਜੋੜ ਲਿਆ
ਹਰ ਚਰਨ ਗਹੇ ਨਾਨਕ ਸਰਣ ਆਏ
ਭਾਵ ਹੁਣ ਗੁਰੂ ਅਰਜਨ ਦੇਵ ਰੂਪੀ ਪੰਜਵੇਂ ਨਾਨਕ ਇਹ ਪ੍ਰਭੂ ਅੱਗੇ ਬੇਨਤੀ ਕਰ ਰਹੇ ਨੇ ਮਾਲਕ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਨਾਲ ਜੋੜ ਦਿੱਤਾ ਅਸੀਂ ਘੁੱਟ ਕੇ ਤੁਹਾਡੀ ਚਰਨਾਂ ਦੀ ਜਿਹੜੀ ਸ਼ਰਨ ਹੈ ਉਹਨੂੰ ਪਕੜ ਲਿਆ ਉਹਦਾ ਆਸਰਾ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕੀਤਾ ਕਿਉਂਕਿ ਤੁਹਾਡਾ ਬਿਰਧ ਹੈ ਜਾਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ ਇੰਨੇ ਕੁ ਬਚਨ ਪ੍ਰਵਾਨ ਕਰਨੇ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ
ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਹੇ ਨਾਨਕ ਸਰਣ ਆਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।